अगले दिन श्री सतगुरु बैठे संगत बीच, करत कृतार्थ सेवकन दर्शत ऊच अर नीच।
वाहिगुरु जी का खालसा, वाहिगुरु जी की फतेह। दीना बंधु परम कृपालु दयालु सतगुरु, बाणी गुरु गुरु है बाणी, विच बाणी अमृत सारे, गुरबाणी कह सेवक जन मान, प्रतख गुरु निस्तारे। ऐसे सतगुरु धन धन श्री गुरु ग्रंथ साहिब जी महाराज पातशाह जी दे पवित्र पावन चरणा कमलों अंदर संध्या समय दे सजे हुए पवित्र दीवाना च जुड़ बैठे गुरु का खास रूप, परम सत्कार योग सन्मान योग गुरु खालसा साध संगत वड्डे भाग हन कि नता प्रति सतगुरां दे पवित्र चरणा च हाजरियां भर के सतगुरु जी का पवित्र पावन इतिहास धन गुरु अंगद देव साहब जी महाराज गरीब नवाज पातशाह जी की पवित्र कथा बहुत ही प्यार सत्कार श्रद्धा नाल आप जी सरवण कर रहे। धन गुरु अमरदास साहब जी महाराज जी की कालना जदों जुलाई दे घर सतगुरु जी किली दे नाल ठोड लग के डिगे हन, इहदे बारे गुरु अंगद साहब जी महाराज जी नूं पता लगा। दिन चढ़िया जुलाई जुलाई नूं सद लिया, जुलाई जो गुरु साहब दे बचना नाल पहलां बौरी हो चुकी सी, जदों महाराज जी दे दर्शन कीते गुरु अंगद साहब दे उहदी सोझी आ गई, सुध आ गई। जुलाहे नूं सतगुरु जी पुछदे ने सचो सच दसी भी अमृत वेले अज की होया। उन्हें सारा प्रकरण सुनाया कि किवें सतगुरु जी डिगे और साडे कन्ना विच खड़ाक की आवाज पई और असी पुछया कौन है, इन्हां आख्या गुरु का दास। जुलाई लागे जागदी सी ए बोली होर कौन होना है, इको अमरू निथावा। उदो गुरु अमरदास साहब जी ने यही वचन कहा सी भी तू कमली, इन्हां दे कहण दी देरी सी ए कमली हो गई, हुण तुहाडे दर्शन करके नूं सोझी आई है। महाराज गरीब नवाज पातशाह ने श्री गुरु अमरदास साहब जी दे उत्ते प्रसन्न हुंदिया करुणा दे घर विच आउंदिया बख्शिशां कीतियां 12 वरदान दित्ते। 12 वरदान दे के आख्या तुसी निमाणिया दे माण हो, निथावियां दे थां हो, न्योटियां दी ओट हो, निगत्तियां दी गत हो, निपत्तियां दी पत हो, पीरां दे पीर हो, जिन्हां दी पत लठ गई आ उन्हां दी पत मोड़ के लियाउण वाले हो, बंधना नूं कट्टण वाले हो। 12 वरदान धन गुरु अंगद साहिब ने गुरु अमरदास साहिब नूं दित्ते। जिहड़ा सिर ते बड़ा वड्डा मुक्त गुरु अमरदास साहिब दे सी ओह गुरु अंगद साहिब जी ने उतारिया, इशनान पान करवा के नवें बस्तर श्री अमरदास साहिब जी नूं धारण करवा के सरबत संगत विच आख्या अज तों बाद इह साडा रूप ने, इन्हां विच ते साडे च किसे ने भेद नहीं जानना, इन्हां विच असीं अपनी जोत विराजमान कर दित्ती है, हुण गुरियाई इन्हां नूं प्राप्त होएगी। आउण वाले समे च समूह सिखां दी अगवाई गुरु बन के यही करनगे। धन गुरु अमरदास साहब जी नूं गुरु अंगद साहब कहण लगे भी जदों सानू गुरियाई दित्ती सी सतगुरां ने गुरु नानक साहब ने, ते उन्हां कहा सी भी तुसीं करतारपुर साहब छड्ड दिओ, असि उस समय तो बाद इथे खडूर साहब आण विराजे हां। करतारपुर साहब गुरु नानक साहब की अंशवंश रही है, ते हुण असि तुहानू भी कहने आ भी तुसी ए जगह छड के किसी होर थां ते जाके निवास करना, क्योंकि इथे साडे सपुत्र दा बाबा दातू ते दासू जी तुहाडे नाल ईरखा करनगे, तुहाडा प्रताप उन्हां कोल वेख्या नहीं जाणा, उह तुहाडे नाल द्वेष करनगे। ये वचन गुरु अंगद साहब ने एक दिन पहला कहे ने, ਅਗਲੇ ਦਿਨ ਸਤਿਗੁਰਾਂ ਦਾ ਦੀਵਾਨ ਸਜਿਆ ਤੇ ਸਾਰੀ ਵਿਧੀ ਕਿਵੇਂ ਬਣੀ ਹੈ ਨਗਰ ਵਸਾਉਣ ਦੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ, ਜਿੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ 84 ਲੱਖ ਜੂਨੀਆਂ ਨੂੰ ਕੱਟਣ ਵਾਸਤੇ 84 ਪੌੜੀਆਂ ਵਾਲੀ ਬੌੜੀ ਦੀ ਸਥਾਪਨਾ ਕੀਤੀ ਹੈ, ਉਸ ਨਗਰ ਦੇ ਵਸਣ ਦੀ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਦੁਰੇਰਾ। ਅਗਲੇ ਦਿਨ ਸ੍ਰੀ ਸਤਿਗੁਰੂ ਬੈਠੇ ਸੰਗਤ ਬੀਚ।
ਇਕ ਦਿਨ ਤੇ ਰਾਤ ਬੀਤ ਗਿਆ ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੂੰ ਵਰਦਾਨ ਦਿੱਤੇ ਗੁਰੂ ਅੰਗਦ ਸਾਹਿਬ ਨੇ। ਅਗਲਾ ਦਿਨ ਚੜਿਆ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਰੋਜ਼ ਵਾਂਗੂ ਜਿਵੇਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਵਾਨ ਸਜਾਉਂਦੇ ਸਨ, ਅੱਜ ਵੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੋਹਣੇ ਸੱਚਖੰਡ ਦੀਵਾਨ ਸਜਾਏ ਨੇ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਬਾਰ ਚ ਹਾਜ਼ਰੀਆਂ ਭਰ ਰਹੀਆਂ ਔਰ ਸਰਬੱਤ ਸੰਗਤ ਵਿਚ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਬੈਠ ਕੇ ਦਰਸ਼ਨ ਦੇ ਰਹੇ ਨੇ।
ਕਰਤ ਕਿਰਤਾਰਤ ਸੇਵਕਨ ਦਰਸ਼ਨ ਉਚਰੋ ਨੀਚ।
ਆਪਣੇ ਸੇਵਕਾਂ ਨੂੰ ਕਿਰਤਾਰਥ ਕਰ ਰਹੇ ਨੇ, ਉਨ੍ਹਾਂ ਦਾ ਜੀਵਨ ਸਕਾਰਥਾ ਕਰ ਰਹੇ ਨੇ। ਉੱਚੇ ਨੀਵੇਂ ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਭਿਖਾਰੀ ਹੈ, ਚਾਹੇ ਕੋਈ ਦਾਤਾ ਹੈ, ਚਾਹੇ ਕੋਈ ਮੰਗਤਾ ਹੈ, ਸਭ ਸਤਿਗੁਰਾਂ ਦੇ ਆ ਕੇ ਇਕ ਸਮ ਦਰਸ਼ਨ ਕਰਦੇ ਨੇ। ਸਭ ਨੂੰ ਇਕ ਸਮ ਬਰਾਬਰ ਦਰਸ਼ਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਜੋ ਪਈ ਇਕ ਗੋਂਦਾ ਖੱਤਰੀ ਤੈ ਆਯੋ, ਦਰਸ਼ਨ ਦੇਖਤ ਸੀਤ ਨਿਵਾਯੋ।
ਗੁਰੂ ਅੰਗਦ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ, ਸੰਗਤਾਂ ਬੈਠੀਆਂ ਹੋਈਆਂ, ਵਾਰੋ ਵੇਰੀ ਅਨੇਕਾਂ ਗੁਰੂ ਕੇ ਸਿੱਖ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਇਤਨੇ ਨੂੰ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕ ਗੋਂਦਾ, ਇਹਦਾ ਜਾਤੀ ਹੈ ਖੱਤਰੀ, ਖੱਤਰੀ ਵਰਣ ਨਾਲ ਇਹ ਸਬੰਧਤ ਹੈ, ਇਹਦਾ ਨਾਂ ਹੈ ਭਾਈ ਗੋਂਦਾ। ਇਕ ਗੋਂਦਾ ਖੱਤਰੀ ਚੱਲ ਕੇ ਆਇਆ, ਆ ਕੇ ਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਇਹਨੇ ਆਪਣਾ ਸੀਸ ਨਿਵਾਇਆ, ਸੀਸ ਝੁਕਾਇਆ ਹੈ।
ਹੱਥ ਜੋੜ ਕਰ ਬਿਨਾ ਬਖਾਨੀ,
ਹੱਥ ਜੋੜ ਕੇ ਬੜੀ ਭਾਵਨਾ ਨਾਲ ਗੋਂਦੇ ਖੱਤਰੀ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕੀਤੀ,
ਸ੍ਰੀ ਗੁਰੂ ਤੁਮਰੀ ਸਿਫਤ ਮਾਨੇ।
ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰਾਂ ਦੀ ਉਪਮਾ ਕਰਦਿਆਂ, ਕਹਿੰਦਾ ਮਹਾਰਾਜ ਸਤਿਗੁਰੂ ਜੀ ਤੁਹਾਡੀ ਬੜੀ ਵੱਡੀ ਭਾਰੀ ਮਹਿਮਾ ਹੈ, ਤੁਹਾਡੀ ਬੜੀ ਉੱਚੀ ਵੱਡੀ ਸਿਫਤ ਮੈਂ ਲੋਕਾਂ ਦੀ ਜ਼ੁਬਾਨੀ ਸੁਣੀ ਹੈ, ਤੁਹਾਡੇ ਸਿੱਖਾਂ ਦੀ ਜ਼ੁਬਾਨੀ ਸੁਣੀ ਹੈ, ਤੁਸੀਂ ਵੱਡੀ ਸਿਫਤ ਦੇ ਮਾਲਕ ਹੋ।
ਸੁਣਤ ਰਹੋ ਬੋਲੋ ਬਨੰਤੇ,
ਬੜੇ ਲੋਕ ਬੜੀ ਲੋਕਾਈ ਆਪ ਜੀ ਦੀ ਸਿਫਤ ਕਰਦੇ ਨੇ, ਆਪ ਜੀ ਦੀ ਵਡਿਆਈ ਕਰਦੇ ਨੇ, ਔਰ ਮੈਂ ਉਹਨਾਂ ਲੋਕਾਂ ਦੇ ਮੂੰਹੋਂ ਆਪ ਜੀ ਦੀ ਵਡਿਆਈ ਆਪ ਜੀ ਦੀ ਉਪਮਾ ਸੁਣਦਾ ਰਿਹਾ ਹਾਂ।
ਕਰੈ ਸਰਾਹਨ ਜੇ ਮਤਵੰਤੇ,
ਮਤ ਵਾਲੇ ਬੁੱਧੀਮਾਨ ਲੋਕ ਨੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਵੀ ਤੁਹਾਡੀ ਉਪਮਾ ਕਰਦੇ ਨੇ, ਉਹ ਵੀ ਤੁਹਾਡੀ ਮਹਿਮਾ ਗਾਇਨ ਕਰਦੇ ਨੇ। ਹਰ ਇਕ ਦੀ ਰਸਨਾ ਤੇ ਸਾਰੇ ਇਲਾਕੇ ਚ ਜਿਹੜਾ ਕੀ ਸਾਰੇ ਦੇਸ਼ ਭਰ ਵਿਚ ਪਰਦੇਸਾਂ ਵਿਚ ਵੀ ਤੁਹਾਡੀ ਉਪਮਾ ਉਜਾਗਰ ਹੈ, ਹਰ ਇਕ ਵਿਅਕਤੀ ਤੁਹਾਡੀ ਉਪਮਾ ਆਪਣੀ ਰਸਨਾ ਤੋਂ ਗਾਇਨ ਕਰਦਾ ਹੈ।
ਗੁਪਤ ਪ੍ਰਗਟ ਜਗ ਜੀਵ ਵਿਸਾਲੈ, ਸਭ ਸਤਿਗੁਰੂ ਕੀ ਆਇਤ ਚਾਲੈ।
ਮਹਾਰਾਜ ਜੀ ਸਾਰੇ ਲੋਕ ਤੁਹਾਡੀ ਉਪਮਾ ਕਰਦਿਆਂ ਇਹ ਕਹਿੰਦੇ ਨੇ ਕਿ ਸੰਸਾਰ ਦੇ ਵਿਚ ਜਿਤਨੇ ਗੁਪਤ ਲੋਕ ਨੇ, ਖਾਲਸਾ ਜੀ ਜਿਹੜਾ ਇਹ ਦ੍ਰਿਸ਼ਮਾਨ ਪਸਾਰਾ ਹੈ, ਇਸ ਦ੍ਰਿਸ਼ਮਾਨ ਪਸਾਰੇ ਨਾਲੋਂ ਕਈ ਗੁਣਾ ਵੱਧ ਹੈ ਅਦ੍ਰਿਸ਼ ਪਸਾਰਾ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ। ਇਕ ਤਾਂ ਇਹ ਦ੍ਰਿਸ਼ਮਾਨ ਪਸਾਰਾ ਜੋ ਦਿਸ ਰਿਹਾ, ਇਕ ਅਦ੍ਰਿਸ਼ ਪਸਾਰਾ ਹੈ ਜਿਹੜਾ ਸਾਨੂੰ ਇਨ੍ਹਾਂ ਨੇਤਰਾਂ ਨਾਲ ਨਜ਼ਰ ਨਹੀਂ ਆਉਂਦਾ। ਜਿਸ ਅਦ੍ਰਿਸ਼ ਪਸਾਰੇ ਬਾਰੇ ਮੇਰੇ ਸਤਿਗੁਰੂ ਜੀ ਨੇ ਬਾਣੀ ਵਿਚ ਕਈ ਥਾਵਾਂ ਤੇ ਜ਼ਿਕਰ ਕੀਤਾ ਹੈ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਪਤਾ ਨਹੀਂ ਕਿਤਨੇ ਨੇ, ਉਹ ਵੀ ਅਣਗਿਣਤ ਨੇ। ਇਹ ਗੋਂਦਾ ਖੱਤਰੀ ਕਹਿਣ ਲੱਗਾ, ਮਹਾਰਾਜ ਜੀ ਜਿੰਨੇ ਗੁਪਤ ਤੇ ਪ੍ਰਗਟ ਸੰਸਾਰ ਦੇ ਵਿਚ ਬ੍ਰਹਿਮੰਡ ਵਿਚ ਜੀਵ ਨੇ, ਉਹ ਸਭ ਤੁਹਾਡੀ ਆਗਿਆ ਵਿਚ ਚੱਲਦੇ ਨੇ, ਉਹ ਸਾਰੇ ਤੁਹਾਡੇ ਹੁਕਮ ਚ ਚੱਲਦੇ ਨੇ, ਚਾਹੇ ਉਹ ਗੁਪਤ ਨੇ ਚਾਹੇ ਉਹ ਪ੍ਰਗਟ ਨੇ, ਸਭ ਜੀਵ ਆਪ ਜੀ ਦੀ ਆਇਸ ਵਿਚ ਆਪ ਜੀ ਦੀ ਆਗਿਆ ਵਿਚ ਚੱਲਦੇ ਹਨ।
ਮੇਰੇ ਗ੍ਰਾਮ ਉਜਾੜ ਪਰਿਉ ਹੈ, ਸਰਬ ਭੂਤ ਨੇ ਬਾਸ ਕਰਿਉ ਹੈ।
ਗਰੀਬ ਨਵਾਜ, ਮੈਂ ਆਪਣੀ ਸਮੱਸਿਆ ਲੈ ਕੇ ਤੁਹਾਡੇ ਕੋਲ ਆਇਆ ਹਾਂ। ਮੇਰੀ ਬੜੀ ਵੱਡੀ ਸਮੱਸਿਆ ਹੈ ਕਿ ਮੈਂ ਬਿਆਸ ਦਰਿਆ ਦੇ ਕੰਢੇ ਤੇ ਇਕ ਗ੍ਰਾਮ ਵਸਾਉਣਾ ਚਾਹੁੰਦਾ, ਪਰ ਜਿਹੜਾ ਗ੍ਰਾਮ ਮੈਂ ਵਸਾਉਣਾ ਚਾਹੁੰਦਾ, ਦਰਅਸਲ ਮੇਰਾ ਉਹ ਸਾਰਾ ਗ੍ਰਾਮ ਉਜਾੜਿਆ ਗਿਆ, ਮੇਰਾ ਉਹ ਸਾਰਾ ਪਿੰਡ ਉਜੜਿਆ ਹੋਇਆ, ਉਹ ਸਾਰੇ ਪਿੰਡ ਨੂੰ ਉਜਾੜਿਆ ਹੋਇਆ, ਔਰ ਉਸ ਉਜਾੜੇ ਹੋਏ ਨਗਰ ਵਿਚ ਭੂਤਾਂ ਤੇ ਪ੍ਰੇਤਾਂ ਦਾ ਵਾਸਾ ਹੈ। ਜਿਹੜਾ ਮੇਰਾ ਨਗਰ ਹੈ ਮੈਂ ਵਸਾਉਣਾ ਚਾਹੁੰਦਾ, ਉਹ ਉਜੜਿਆ ਪਿਆ ਹੈ। ਮੇਰੀ ਕਾਂਖਾ ਹੈ ਵੀ ਮੈਂ ਉਥੇ ਨਗਰ ਵਸਾਵਾਂ, ਪਰ ਉਹ ਭੂਤ ਪ੍ਰੇਤ ਨਗਰ ਵਸਾਉਣ ਨਹੀਂ ਦਿੰਦੇ। ਮੇਰੇ ਸਾਰੇ ਨਗਰ ਨੂੰ ਉਨ੍ਹਾਂ ਨੇ ਉਜਾੜਿਆ ਹੋਇਆ, ਔਰ ਉਸ ਨਗਰ ਵਾਲੀ ਥਾਂ ਤੇ ਅਨੇਕਾਂ ਹੀ ਭੂਤ ਤੇ ਪ੍ਰੇਤਾਂ ਦਾ ਨਿਵਾਸ ਹੈ।
ਦੇਵ ਚਿੰਨ ਬੋ ਪ੍ਰੇਤਨ ਜਾਤੇ ਤਹਾਂ ਕੀ ਨ ਬਾਤੋ ਉਤਪਾਤੇ।
ਦੇਵ ਜਿੰਨ ਪ੍ਰੇਤ ਭੂਤ ਜਿਨ੍ਹਾਂ ਜਿੰਨੀਆਂ ਵੱਖੋ ਵੱਖਰੀਆਂ ਜਾਤੀਆਂ ਕਿਸਮਾਂ ਨੇ ਇਨ੍ਹਾਂ ਦੀਆਂ, ਦਿਓ ਵੀ ਨੇ, ਜਿੰਨ ਵੀ ਨੇ, ਪ੍ਰੇਤ ਵੀ ਨੇ, ਬਹੁਤ ਪ੍ਰਕਾਰ ਦੀਆਂ ਜਾਤਾਂ ਦੇ ਉਸ ਜਗ੍ਹਾ ਤੇ ਮਹਾਰਾਜ ਜੀ ਵਸਦੇ ਨੇ। ਉਨ੍ਹਾਂ ਨੇ ਬੜਾ ਉਤਪਾਤ ਕੀਤਾ ਹੋਇਆ, ਉਨ੍ਹਾਂ ਨੇ ਬੜਾ ਉਪਦਰਵ ਕੀਤਾ ਹੋਇਆ, ਇਤਨਾ ਉਪਦਰਵ ਕੀਤਾ ਹੋਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੇ ਸਮੇਂ ਵੀ ਲੋਕ ਉਥੋਂ ਲੰਘਣ ਸਮੇਂ ਡਰਦੇ ਨੇ, ਇੰਨੇ ਪ੍ਰੇਤ ਉਥੇ ਵਸਦੇ ਨੇ। ਰਾਤ ਨੂੰ ਤਾਂ ਉਥੋਂ ਲੰਘਣਾ ਹੀ ਕਿਸੇ ਨੇ ਕੀ ਹੈ, ਦਿਨ ਦੇ ਸਮੇਂ ਵੀ ਲੋਕ ਡਰਦੇ ਨੇ, ਭੈ ਭੀਤ ਹੁੰਦੇ ਨੇ ਉਥੋਂ ਲੰਘਣ ਸਮੇਂ, ਕਿਉਂਕਿ ਉਥੇ ਜਿੰਨ ਦਿਓ ਭੂਤ ਪ੍ਰੇਤ ਅਨੇਕ ਪ੍ਰਕਾਰ ਦੀਆਂ ਜਾਤਾਂ ਦੇ ਉਸ ਜਗ੍ਹਾ ਤੇ ਵਸਦੇ ਨੇ, ਔਰ ਉਤਪਾਤ ਕਰਦੇ ਨੇ, ਉਪਦਰਵ ਕਰਦੇ ਨੇ।
ਕੀਤੇ ਲੱਖ ਪ੍ਰੇਤ ਕੇ ਡੇਰੇ ਫਿਰੈ ਜਹਾਂ ਕਹਿੰਦੇ ਸ਼ਿਕਨੇਰੇ।
ਜੇ ਕੋਈ ਇੱਕ ਦੋ ਹੁੰਦੇ ਤੇ ਮੈਂ ਉਨ੍ਹਾਂ ਤੋਂ ਛੁਟਕਾਰਾ ਪਾ ਲੈਂਦਾ, ਪਰ ਉਥੇ ਲੱਖਾਂ ਦੀ ਗਿਣਤੀ ਚ ਰਹਿੰਦੇ ਨੇ ਪ੍ਰੇਤ, ਇੱਕ ਦੋ ਨਹੀਂ, ਲੱਖਾਂ ਦੀ ਗਿਣਤੀ ਵਿਚ ਉਥੇ ਪ੍ਰੇਤ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਉਥੇ ਡੇਰੇ ਪੱਕੇ ਬਣਾਏ ਹੋਏ ਨੇ, ਉਸ ਜਿੱਥਾ ਸਾਰੇ ਦੇਸ਼ ਵਿਚ ਉਥੋਂ ਹੀ ਵਿਚਰ ਘੁੰਮ ਕੇ ਜਾਂਦੇ ਨੇ, ਮੁੜ ਕੇ ਫਿਰ ਉਥੇ ਹੀ ਆ ਕੇ ਵਸਦੇ ਨੇ। ਉਨ੍ਹਾਂ ਨੇ ਉਸ ਜਗ੍ਹਾ ਤੇ ਆਪਣਾ ਪੱਕਾ ਟਿਕਾਣਾ ਬਣਾਇਆ ਹੋਇਆ, ਪੱਕਾ ਘਰ ਬਣਾਇਆ ਹੋਇਆ।
ਕਰੈ ਸਥਿਤੀ ਗ੍ਰਾਮ ਮਮ ਆਏ ਨਰਕੋ ਤੈ ਬਸਲ ਨਾ ਪਾਏ।
ਮਹਾਰਾਜ ਜੀ, ਉਨ੍ਹਾਂ ਨੇ ਮੇਰੇ ਉਸ ਪਿੰਡ ਵਿਚ ਆ ਕੇ ਡੇਰਾ ਕੀਤਾ ਹੋਇਆ, ਦੇਸਾਂ ਪ੍ਰਦੇਸਾਂ ਤੋਂ ਵੀ ਭੂਤ ਪ੍ਰੇਤ ਉਥੇ ਆ ਕੇ ਰਹਿ ਰਹੇ ਨੇ। ਘਟਣੇ ਤਾਂ ਕੀ ਨੇ, ਸਗੋਂ ਦਿਨ ਪ੍ਰਤੀ ਦਿਨ ਵੱਧ ਰਹੇ ਨੇ, ਲੱਖਾਂ ਦੀ ਗਿਣਤੀ ਵਿਚ ਉਥੇ ਪ੍ਰੇਤਾਂ ਦਾ ਵਾਸਾ ਹੈ। ਤੇ ਮਹਾਰਾਜ ਜੀ, ਉਥੇ ਉਹ ਕਿਸੇ ਬੰਦੇ ਨੂੰ ਨਹੀਂ ਵਸਣ ਦਿੰਦੇ। ਜੇ ਕੋਈ ਮਕਾਨ ਬਣਾਉਂਦਾ ਤੇ ਮਕਾਨ ਢਾ ਦਿੰਦੇ ਨੇ, ਮਹਾਰਾਜ ਉਥੇ ਉਹ ਕਿਸੇ ਨਰ ਨੂੰ ਕਿਸੇ ਵਿਅਕਤੀ ਨੂੰ ਨਹੀਂ ਵਸਣ ਦਿੰਦੇ।
ਦੋਰੇਰਾ ਕਰਤੇ ਕੰਧੀ ਉਸਾਰ ਕੇ ਜਿਨ ਮੈਂ ਮਾਨਵ ਬ੍ਰਿੰਦ।
ਜੇ ਅਸੀਂ ਦਿਨ ਸਮੇਂ ਉਥੇ ਮਿਸਤਰੀ ਲਾ ਕੇ ਮਜ਼ਦੂਰ ਲਾ ਕੇ ਕੰਧਾਂ ਬਣਾਉਂਦੇ ਹਾਂ, ਦਿਨ ਸਮੇਂ ਜੇ ਅਸੀਂ ਉਥੇ ਮਕਾਨ ਉਸਾਰਦੇ ਹਾਂ ਤੇ ਕੰਧਾਂ ਚਿਣ ਕੇ ਅਸੀਂ ਵਾਪਸ ਸ਼ਾਮ ਨੂੰ ਘਰ ਆਉਂਦੇ ਹਾਂ।
ਨਿਸ਼ਾ ਪਰੇ ਧਾਤ ਸਕਲ ਭੀਮ ਕਰੋਪ ਬਿਲੰਦ।
ਰਾਤ ਹੁੰਦੀ ਹੈ, ਰਾਤ ਨੂੰ ਉਹ ਭੂਤ ਪ੍ਰੇਤ ਏਦਾਂ ਆ ਕੇ ਉਜਾੜਾ ਕਰਦੇ ਨੇ ਵੀ ਉਹ ਸਾਰੀਆਂ ਕੰਧਾਂ ਢਾ ਦਿੰਦੇ ਨੇ। ਦਿਨੇ ਅਸੀਂ ਬਣਾ ਕੇ ਆਉਂਦੇ ਹਾਂ ਤੇ ਰਾਤ ਦੇ ਸਮੇਂ ਉਹ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਕੰਧਾਂ ਨੂੰ ਢਾ ਦਿੰਦੇ ਨੇ, ਉਹਨਾਂ ਕੰਧਾਂ ਨੂੰ ਢਾ ਕੇ ਜ਼ਮੀਨ ਤੇ ਸੁੱਟ ਦਿੰਦੇ ਨੇ, ਔਰ ਸਾਰੀ ਜਗ੍ਹਾ ਫਿਰ ਉਜਾੜ ਕੇ ਰੱਖ ਦਿੰਦੇ ਨੇ। ਏਦਾਂ ਮਹਾਰਾਜ ਜੀ ਸਾਨੂੰ ਉਸ ਨਗਰ ਵਿਚ ਉਹ ਪ੍ਰੇਤ ਵਸਣ ਨਹੀਂ ਦਿੰਦੇ।
ਕਿਉਂ ਕੋਈ ਵਾਰ ਮੈਂ ਹਨ ਵਸਾਏ ਦਰਾਸ ਦੇਤ ਮਾਰਤ ਉਜੜਾਏ।
ਇੱਕ ਵਾਰ ਨਹੀਂ, ਕਈ ਵਾਰ ਮੈਂ ਉਸ ਨਗਰ ਨੂੰ ਵਸਾਉਣ ਦਾ ਯਤਨ ਕੀਤਾ, ਕਈ ਵਾਰ ਮੈਂ ਉਹ ਨਗਰ ਵਸਾਇਆ ਹੈ, ਪਰ ਫਿਰ ਵੀ ਉਹ ਭੂਤ ਪ੍ਰੇਤ ਇਤਨੇ ਬਲਵਾਨ ਨੇ ਕਿ ਮੇਰੇ ਉਸ ਨਗਰ ਨੂੰ ਉਜਾੜ ਦਿੰਦੇ ਨੇ। ਜੇ ਉਥੇ ਕੋਈ ਰਹਿਣ ਦਾ ਯਤਨ ਕਰਦਾ ਤੇ ਭੂਤ ਪ੍ਰੇਤ ਡਰਾ ਕੇ ਉਹਨੂੰ ਉਥੋਂ ਭਜਾ ਦਿੰਦੇ ਹਨ, ਉਥੇ ਵਸਣ ਨਹੀਂ ਦਿੰਦੇ, ਉਸ ਜਗ੍ਹਾ ਤੇ ਰਹਿਣ ਨਹੀਂ ਦਿੰਦੇ।
ਤਾਂ ਆਪਣੋ ਚਰਨ ਫੇਰਾਵੋ ਕਿਰਪਾ ਕਰੋ ਸੋ ਗ੍ਰਾਮ ਵਸਾਵੋ।
ਮਹਾਰਾਜ ਜੀ, ਹੁਣ ਮੈਂ ਆਪਣੀ ਇਸ ਸਮੱਸਿਆ ਦੇ ਸਮਾਧਾਨ ਵਾਸਤੇ ਤੁਹਾਡੇ ਚਰਨਾਂ ਚ ਆਇਆ ਹਾਂ ਕਿ ਮਹਾਰਾਜ ਤੁਸੀਂ ਹੁਣ ਕਿਰਪਾ ਕਰੋ, ਦਇਆ ਕਰੋ, ਉਥੇ ਚੱਲ ਕੇ ਆਪਣੇ ਚਰਨ ਫਿਰਾਓ, ਤੁਸੀਂ ਚੱਲ ਕੇ ਮੇਰੀ ਉਸ ਜਗ੍ਹਾ ਤੇ ਆਪਣੇ ਚਰਨ ਪਾਓ, ਤੁਹਾਡੇ ਚਰਨ ਪੈਣ ਨਾਲ ਉੱਥੇ ਨਗਰ ਵਸ ਜਾਏਗਾ, ਪਿੰਡ ਵਸ ਜਾਏਗਾ। ਨਹੀਂ ਤਾਂ ਮਹਾਰਾਜ ਏਦਾਂ ਨਹੀਂ ਨਗਰ ਵਸਣਾ, ਕਿਉਂਕਿ ਉੱਥੇ ਭੂਤਾਂ ਪ੍ਰੇਤਾਂ ਦਾ ਵਸ ਆ, ਉਹ ਨਗਰ ਵਸਾਉਣ ਨਹੀਂ ਦਿੰਦੇ। ਜਦੋਂ ਤੁਸੀਂ ਜਾਓਗੇ ਤੇ ਭੂਤ ਪ੍ਰੇਤ ਨੱਠ ਜਾਣਗੇ, ਤੇ ਫਿਰ ਉੱਥੇ ਗ੍ਰਾਮ ਵਸ ਸਕਦਾ ਹੈ।
ਆਪ ਲਿਓ ਚਿਤ ਬਾਚਿਤ ਜੇਤੇ।
ਮਹਾਰਾਜ ਸੱਚੇ ਪਾਤਸ਼ਾਹ ਜਿੰਨੀ ਜਗ੍ਹਾ ਆਪ ਜੀ ਨੂੰ ਚਾਹੀਦੀ ਹੈ ਮੈਂ ਉਹ ਜਗ੍ਹਾ ਦੇਣ ਨੂੰ ਤਿਆਰ ਹਾਂ, ਕਿਉਂਕਿ ਕਈ ਕਿੱਲੇ ਜ਼ਮੀਨ ਦੇ ਖਾਲੀ ਪਏ ਨੇ, ਉੱਥੇ ਪਿੰਡ ਵਸਾਉਣਾ ਚਾਹੁੰਦਾ ਪਿੰਡ ਵਸਦਾ ਨਹੀਂ। ਜਿੰਨੀ ਜਗ੍ਹਾ ਮਹਾਰਾਜ ਜੀ ਆਪ ਜੀ ਨੂੰ ਚਾਹੀਦੀ ਹੈ ਨਗਰ ਵਸਾਉਣ ਵਾਸਤੇ ਮੈਂ ਦੇਣ ਨੂੰ ਤਿਆਰ ਹਾਂ, ਆਪ ਦੀ ਕਿਰਪਾ ਕਰਕੇ ਉਸ ਜਗ੍ਹਾ ਤੇ ਨਗਰ ਵਸਾਓ।
ਜਿਹੜੀ
ਜਗ੍ਹਾ ਤੁਸੀਂ ਮੰਗੋਗੇ, ਜਿੰਨੀ ਜਗ੍ਹਾ ਕਹੋਗੇ ਮੈਂ ਉਹਦਾ ਮੁੱਲ ਵੀ ਨਹੀਂ ਲਵਾਂਗਾ ਤੁਹਾਡੇ ਕੋਲ, ਜਿੰਨੀ ਜਗ੍ਹਾ ਤੁਸੀਂ ਕਹੋਗੇ ਉਨੀ ਜਗ੍ਹਾ ਮੈਂ ਦੇਣ ਨੂੰ ਤਿਆਰ ਹਾਂ, ਪਰ ਕਿਰਪਾ ਕਰਕੇ ਮਹਾਰਾਜ ਉੱਥੇ ਨਗਰ ਵਸਾ ਦਿਓ।
ਇਹ ਮਮ ਜਾਚਾ ਪੂਰ ਕਿਰਪਾਲਾ ਕਰੋ ਬਸਾਵਨ ਗ੍ਰਾਮ ਵਿਸਾਲਾ।
ਇਹ ਮੇਰੀ ਕਾਮਨਾ ਹੈ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਮੇਰਾ ਉਹ ਨਗਰ ਵਸਾਓ, ਮੇਰੀ ਇਹ ਜਾਂਚਾ ਹੈ, ਮੇਰੀ ਇੱਛਾ ਹੈ ਕਿ ਆਪ ਜੀ ਦਇਆ ਕਰਕੇ ਕਿਰਪਾ ਕਰਕੇ ਮੇਰਾ ਉਹ ਨਗਰ ਵਸਾਓ, ਕਿਉਂਕਿ ਮੈਂ ਜੇ ਦਿਨੇ ਮਕਾਨ ਬਣਾਉਣਾ ਤੇ ਰਾਤ ਨੂੰ ਢਾ ਜਾਂਦੇ ਨੇ ਭੂਤ ਪ੍ਰੇਤ। ਖਾਲਸਾ ਜੀ ਜਿਹੜੇ ਅੱਜ ਦੇ ਆ ਨਵੇਂ ਬੁੱਧੀਜੀਵੀ ਲੋਕ ਉੱਠੇ ਨੇ ਉਹ ਇਸ ਕਥਾ ਤੇ ਕਿੰਤੂ ਕਰਦਿਆਂ ਕਹਿੰਦੇ ਨੇ ਵੀ ਜਿਹੜਾ ਗੋਂਦਾ ਦਿਨੇ ਮਕਾਨ ਬਣਾਉਂਦਾ ਸੀ ਉਹਦੇ ਸ਼ਰੀਕਾਂ ਨਾਲ ਲੜਾਈ ਸੀ, ਉਹ ਰਾਤ ਨੂੰ ਆ ਕੇ ਢਾ ਜਾਂਦੇ ਸੀ, ਇਹਨੂੰ ਪਤਾ ਨਹੀਂ ਸੀ ਲੱਗਦਾ, ਇਹ ਕਹਿੰਦਾ ਸੀ ਭੂਤ ਪ੍ਰੇਤ ਢਾ ਜਾਂਦੇ ਨੇ ਤਾਂ ਇੱਦਾਂ ਸੋਚਦਾ। ਪਰ ਖਾਲਸਾ ਜੀ ਸੱਚਾਈ ਇਹ ਹੈ ਕਿ ਜਿਹੜੀਆਂ ਇਹ ਗੁਪਤ ਸ਼ਕਤੀਆਂ ਨੇ ਭੂਤ ਪ੍ਰੇਤ ਆਦਿਕ ਇਹ ਵੀ ਸੰਸਾਰ ਦੇ ਵਿੱਚ ਵਰਤਦੀਆਂ ਨੇ, ਇਹਨਾਂ ਦਾ ਵੀ ਬੜਾ ਪ੍ਰਬਲ ਜ਼ੋਰ ਹੈ। ਤੇ ਅੱਗੇ ਅੱਗੇ ਜਾ ਕੇ ਉਹ ਸਾਰੀ ਕਥਾ ਖੁੱਲ ਵੀ ਰਹੀ ਹੈ ਵੀ ਕਿਵੇਂ ਆ ਕੇ ਇੱਥੇ ਵਸੇ ਨੇ, ਕਾਰਨ ਕੀ ਹੈ। ਤੇ ਇਹਨਾਂ ਦੇ ਉੱਤੇ ਜਿਹੜੇ ਨਵੇਂ ਬੁੱਧੀਜੀਵੀ ਨੇ ਇਹਨਾਂ ਦੀ ਗੱਲ ਸੁਣ ਕੇ ਕਦੇ ਆਪਣੇ ਮਨ ਦੇ ਵਿੱਚ ਯਕੀਨ ਨਹੀਂ ਬਣਾਉਣਾ ਵੀ ਉਹ ਜੋ ਕਹਿ ਰਹੇ ਨੇ ਸੱਚ ਹੈ। ਭਾਈ ਸੰਤੋਖ ਸਿੰਘ ਨੇ ਜੋ ਇੱਥੇ ਕਿਹਾ ਅਸਲੀਅਤ ਇਹ ਹੈ, ਸੱਚਾਈ ਇਹ ਹੈ। ਇਹਨਾਂ ਨੂੰ ਪਤਾ ਲੱਗ ਗਿਆ ਜਿਹੜੇ ਅੱਜ ਕਥਾ ਕਰਦੇ ਨੇ ਵਿਆਖਿਆ ਕਰਦੇ ਨੇ ਵੀ ਗੋਂਦੇ ਦੇ ਘਰਾਂ ਨੂੰ ਉਹ ਜਿਹੜੇ ਸ਼ਰੀਕ ਸਨ ਉਹਦੇ ਉਹ ਢਾ ਕੇ ਜਾਂਦੇ ਸੀ, ਗੋਂਦੇ ਨੂੰ ਨੀ ਪਤਾ ਲੱਗਾ ਜਿਹੜਾ ਉੱਥੇ ਰਹਿੰਦਾ ਸੀ। ਇਹਨਾਂ ਨੂੰ ਪਤਾ ਲੱਗ ਗਿਆ ਜਿਹੜਾ 400 ਸਾਲ ਪਹਿਲਾਂ ਵਰਤਾਰਾ ਹੋ ਰਿਹਾ ਸੀ, ਗੋਂਦੇ ਨੂੰ ਨੀ ਪਤਾ ਲੱਗਾ। ਗੋਂਦਾ ਕਹਿੰਦਾ ਸੀ ਭੂਤ ਪ੍ਰੇਤ ਢਾ ਕੇ, ਏਡਾ ਮੂਰਖ ਤਾਂ ਨੀ ਹੋਣਾ ਗੋਂਦਾ, ਆਖਿਰਕਾਰ ਉਹਦੇ ਵੀ ਬੰਦੇ ਹੋਣਗੇ ਉੱਥੇ ਛੱਡਦਾ ਹੀ ਹੋਵੇਗਾ ਵੀ ਤੁਸੀਂ ਵੇਖੋ ਕੌਣ ਢਾਉਂਦਾ, ਉਹ ਤਾਂ ਕਿਤੇ ਸੰਕੇਤ ਨਹੀਂ ਆਇਆ। ਇਸ ਕਰਕੇ ਬੇਬੁਨਿਆਦ ਬਾਤਾਂ ਨੇ ਕਦੇ ਨਾ ਤੇ ਯਕੀਨ ਨਹੀਂ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗੋਂਦਾ ਕਹਿ ਰਿਹਾ ਮਹਾਰਾਜ ਮੇਰੀ ਇੱਛਾ ਹੈ ਕਿ ਆਪ ਜੀ ਉੱਥੇ ਗ੍ਰਾਮ ਵਸਾਓ, ਮੇਰੀ ਇਹ ਬਾਂਛਾ ਆਪ ਜੀ ਜ਼ਰੂਰ ਪੂਰੀ ਕਰੋਗੇ, ਇਹ ਆਸ ਲੈ ਕੇ ਇਹ ਕਾਮਨਾ ਲੈ ਕੇ ਮੈਂ ਆਪ ਜੀ ਦੇ ਚਰਣਾ ਵਿਚ ਆਇਆ ਹਾਂ।
ਆਪ ਲਿਓ ਚਿਤ ਬਾਂਛਿਤ ਜੇਤੀ ਇਹ ਮਮ ਜਾਚਾ ਹੋਰ ਕਿਰਪਾਲਾ ਕਰੋ ਬਸਾਵਨ ਗ੍ਰਾਮ ਵਿਸਾਲਾ। ਸ਼੍ਰੀ ਅੰਗਦ ਸੁਨ ਬਿਨਤੀ ਐਸੇ ਬੂਝਿਓ ਪਇਓ ਬਿਰਤਾਂਤ ਸੁਖ ਐਸੇ।
ਗੋਂਦੇ ਖੱਤਰੀ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ, ਕਹਿਣ ਲੱਗੇ ਗੋਂਦਾ ਜੀ ਪਹਿਲਾਂ ਏਦਾਂ ਦੱਸੋ ਵੀ ਇਹ ਸਾਰੀ ਗੱਲ ਬਣੀ ਕਿਵੇਂ, ਵੀ ਉੱਥੇ ਭੂਤ ਪ੍ਰੇਤ ਆ ਕੇ ਵਸਣ ਲੱਗੇ, ਉਹ ਕਦੋਂ ਦੇ ਵਸਣ ਲੱਗੇ, ਕੀ ਕਾਰਨ ਹੋਇਆ, ਪਹਿਲਾਂ ਸਾਨੂੰ ਇਹ ਸਾਰਾ ਪ੍ਰਸੰਗ ਸੁਣਾਓ, ਉਸ ਜਗ੍ਹਾ ਦਾ ਸਾਰਾ ਇਤਿਹਾਸ ਸੁਣਾਓ ਵੀ ਉਸ ਜਗ੍ਹਾ ਦਾ ਇਤਿਹਾਸ ਕੀ ਹੈ।
ਕਬ ਕੋ ਡੇਰਾ ਪ੍ਰੇਤਨ ਪਾਇਓ ਕਿਸ ਪ੍ਰਕਾਰ ਪੁਰ ਕੋ ਉਜੜਾਇਓ।
ਪ੍ਰੇਤਾਂ ਨੇ ਭੂਤਾਂ ਨੇ ਉੱਥੇ ਕਦੋਂ ਦਾ ਡੇਰਾ ਕੀਤਾ ਹੋਇਆ, ਭੂਤ ਪ੍ਰੇਤ ਕਦੋਂ ਦੇ ਉੱਥੇ ਆ ਕੇ ਰਹਿਣ ਲੱਗੇ ਨੇ, ਕਦੋਂ ਦੇ ਆ ਕੇ ਉਹ ਨਗਰ ਨੂੰ ਉਜਾੜਦੇ ਨੇ, ਕਿਉਂ ਕਿਸ ਪ੍ਰਕਾਰ ਨਾਲ ਉਹ ਨਗਰ ਦਾ ਉਜਾੜਾ ਕਰਦੇ ਹਨ।
ਬੈਠੇ ਸਕਲ ਪ੍ਰਸੰਗ ਸੁਣਾਓ ਮਨ ਬਾਂਛਤ ਪੁਨ ਗੁਰ ਤੇ ਪਾਵੋ।
ਬੈਠੇ ਆ ਤੁਸੀਂ ਸਾਰਾ ਪ੍ਰਸੰਗ ਸਾਨੂੰ ਸੁਣਾਓ ਉਸ ਜਗ੍ਹਾ ਦਾ, ਕਿ ਉਸ ਜਗ੍ਹਾ ਦਾ ਉਹਦਾ ਜਗ੍ਹਾ ਦਾ ਮਸਲਾ ਕੀ ਹੈ, ਉੱਥੇ ਭੂਤ ਪ੍ਰੇਤ ਕਦੋਂ ਦੇ ਵਸਦੇ ਨੇ, ਕਿਵੇਂ ਉਹ ਨਗਰ ਉਜਾੜਦੇ ਨੇ, ਤੁਸੀਂ ਸਾਨੂੰ ਸਾਰੀ ਗੱਲ ਦੱਸੋ, ਗੁਰੂ ਘਰ ਵਿਚ ਬੈਠੇ ਹੋ ਤੁਹਾਡੀ ਕਾਮਨਾ ਜ਼ਰੂਰ ਪੂਰੀ ਹੋਵੇਗੀ।
ਸੁਣ ਸਤਿਗੁਰ ਤੇ ਗੋਂਦਾ ਬੈਸ ਕਹਿਣ ਲੱਗੇ ਉਹ ਬਿਰਤਾਂਤ ਸੁਹੈਸ
ਸੁਣ ਕੇ ਗੋਂਦਾ ਖੱਤਰੀ ਬੋਲਿਆ ਕਹਿਣ ਲੱਗਾ ਮਹਾਰਾਜ ਜੀ ਮੈਂ ਤੁਹਾਨੂੰ ਉਸ ਜਗ੍ਹਾ ਦਾ ਸਾਰਾ ਬਿਰਤੰਤ ਸੁਣਾਉਣਾ ਕਿ ਉਸ ਜਗ੍ਹਾ ਦਾ ਸਾਰਾ ਮਸਲਾ ਕੀ ਹੈ ਉਹ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ
ਸ਼੍ਰੀ ਸਤਿਗੁਰ ਇਮ ਭਇਓ ਪ੍ਰਸੰਗ ਝਗੜਾ ਹੋ ਤੋ ਸ਼ਰੀਕਨ ਸੰਗ
ਹੇ ਗਰੀਬ ਨਵਾਜ ਪਾਤਸ਼ਾਹ ਜੀ ਗੱਲ ਏਦਾਂ ਸੀ ਵੀ ਉਹ ਜਗ੍ਹਾ ਸੀ ਰੋਲੇ ਵਾਲੀ ਉਸ ਜਗ੍ਹਾ ਦੇ ਅਸੀਂ ਦਾਅਵੇਦਾਰ ਬਣ ਗਏ ਇਕ ਪਾਸੇ ਮੈਂ ਦਾਅਵਾ ਕਰ ਦਿੱਤਾ ਦੂਜੇ ਪਾਸੇ ਮੇਰੇ ਜਿਹੜੇ ਸ਼ਰੀਕ ਸੀ ਉਨ੍ਹਾਂ ਨੇ ਦਾਅਵਾ ਕਰ ਦਿੱਤਾ ਸਾਡਾ ਆਪਸ ਵਿਚ ਝਗੜਾ ਸੀ ਤੇ ਸ਼ਰੀਕਾਂ ਦੇ ਨਾਲ ਮੇਰਾ ਝਗੜਾ ਸੀ ਇਸ ਜਗ੍ਹਾ ਕਰਕੇ
ਆਪਸ ਮੈਂ ਬੋ ਬਾਦੀ ਉਠਾਵਾ ਬੋ ਮਿਲ ਵੀ ਨੈ ਝਗੜ ਚੁਕਾਵਾ
ਝਗੜਾ ਆਪਸ ਵਿਚ ਬਹੁਤ ਜ਼ਿਆਦਾ ਵੱਧ ਗਿਆ ਸ਼ਰੀਕਾਂ ਦੇ ਨਾਲ ਪੰਚਾਇਤਾਂ ਵੀ ਇਕੱਠੀਆਂ ਹੁੰਦੀਆਂ ਰਹੀਆਂ ਬੜੇ ਫੈਸਲੇ ਹੋਏ ਪਰ ਫਿਰ ਵੀ ਸਾਡਾ ਕਿਸੇ ਪ੍ਰਕਾਰ ਨਾਲ ਉਹ ਫੈਸਲਾ ਹੱਲ ਨਾ ਹੋ ਸਕਿਆ ਸਾਡਾ ਉਹ ਮਸਲਾ ਹੱਲ ਨਾ ਹੋ ਸਕਿਆ
ਦੋਨੋ ਦਿਸ਼ ਝਗੜੇ ਚੱਲ ਗਏ ਲੈ ਦਿੱਲੀ ਜਾਏ ਪ੍ਰਵੇਸ਼ਿਤ ਭਏ
ਇਥੋਂ ਤੱਕ ਵੀ ਲੜਦਿਆਂ ਲੜਦਿਆਂ ਪੰਚਾਇਤਾਂ ਵਿਚੋਂ ਮਸਲਾ ਇਹ ਨਿਕਲਦਾ ਨਿਕਲਦਾ ਨਵਾਬਾਂ ਤੱਕ ਪਹੁੰਚਦਾ ਦਿੱਲੀ ਦੇ ਬਾਦਸ਼ਾਹ ਕੋਲ ਚਲਾ ਗਿਆ ਅਸੀਂ ਦਿੱਲੀ ਜਾ ਕੇ ਫਿਰ ਬਾਦਸ਼ਾਹ ਕੋਲ ਪੁਕਾਰ ਕੀਤੀ ਇਸ ਜ਼ਮੀਨ ਦੇ ਝਗੜੇ ਦੀ ਮੈਂ ਆਖਿਆ ਇਹ ਜ਼ਮੀਨ ਮੇਰੀ ਹੈ ਤੇ ਜਿਹੜੇ ਸ਼ਰੀਕ ਸਨ ਮੇਰੇ ਉਹ ਕਹਿੰਦੇ ਨੇ ਜ਼ਮੀਨ ਸਾਡੀ ਹੈ ਏਦਾਂ ਸਾਡਾ ਜਿਹੜਾ ਝਗੜਾ ਹੈ ਉਹ ਦਿੱਲੀ ਦਰਬਾਰ ਦੇ ਵਿਚ ਵੀ ਪਹੁੰਚਿਆ
ਕਹਾ ਨਿਆਮ ਕੋ ਇਮ ਠਹਿਰਾਓ ਧਰਮ ਕਰੋ ਨਿਜ ਪਦ ਲਿਓ ਪਾਇਓ
ਬਾਦਸ਼ਾਹ ਨੇ ਆਖਿਆ ਵੀ ਹੁਣ ਇਹ ਤਾਂ ਪੱਕਾ ਪਤਾ ਨੀ ਚੱਲ ਰਿਹਾ ਵੀ ਜਗ੍ਹਾ ਕਿਹਦੀ ਹੈ ਏਦਾਂ ਕਰੋ ਵੀ ਧਰਮ ਨਿਆਂ ਤੇ ਗੱਲ ਛੱਡੋ ਵੀ ਕਸਮ ਖਾਓ ਆਪਣੇ ਧਰਮ ਨਿਆਂ ਦੀ ਤੇ ਕਸਮ ਖਾ ਕੇ ਗੱਲ ਕਹੋ ਵੀ ਉਹ ਜ਼ਮੀਨ ਸਾਡੀ ਹੈ ਜਗ੍ਹਾ ਸਾਡੀ ਜਿਹੜਾ ਕਸਮ ਖਾ ਕੇ ਕਹਿ ਦੇਗਾ ਉਹ ਜ਼ਮੀਨ ਮੈਂ ਉਸੇ ਨੂੰ ਦੇ ਦਿਆਂਗਾ ਏਦਾਂ ਬਾਦਸ਼ਾਹ ਨੇ ਉਸ ਵੇਲੇ ਆਪਣੀ ਕਚਹਿਰੀ ਚ ਫੈਸਲਾ ਕੀਤਾ
ਤਬ ਮੈਂ ਸੁਣ ਕਰ ਹੋਇਓ ਤਿਆਰ ਪੂਰਾ ਧਰਮ ਤੀਨ ਤਿਸ ਬਾਰ
ਉਸੇ ਵੇਲੇ ਬਾਦਸ਼ਾਹ ਦੀ ਕਚਹਿਰੀ ਚ ਮੈਂ ਤਿਆਰ ਹੋ ਗਿਆ ਕਸਮ ਖਾਣ ਵਾਸਤੇ ਧਰਮ ਨਿਆਂ ਦੀ ਤੇ ਮੈਂ ਬਾਦਸ਼ਾਹ ਨੂੰ ਉਸੇ ਵੇਲੇ ਝੂਠੀ ਕਸਮ ਖਾ ਕੇ ਹਾਲਾਂਕਿ ਉਹ ਜਗ੍ਹਾ ਭਾਵੇਂ ਮੇਰੀ ਨਹੀਂ ਸੀ ਪਰ ਮੈਂ ਝੂਠੀ ਕਸਮ ਖਾਧੀ ਤੇ ਆਖਿਆ ਮੈਂ ਧਰਮ ਨਿਆਂ ਵਾਲੇ ਗੱਲ ਕਹਿਣਾ ਕਿ ਉਹ ਜਗ੍ਹਾ ਮੇਰੀ ਹੈ ਏਦਾਂ ਮੈਂ ਝੂਠੀ ਕਸਮ ਖਾ ਕੇ ਬਾਦਸ਼ਾਹ ਦੀ ਕਚਹਿਰੀ ਵਿਚ ਉਸ ਜਗ੍ਹਾ ਵਾਸਤੇ ਆਪਣਾ ਭਾਵ ਜਿਤਾਇਆ
ਜੀਤ ਲੀਨ ਮੈਂ ਝਗੜਾ ਸਾਰੋ
ਏਦਾਂ ਮੈਂ ਝਗੜਾ ਜਿੱਤ ਗਿਆ ਬਾਦਸ਼ਾਹ ਨੇ ਆਖਿਆ ਵੀ ਇਹਨੇ ਕਸਮ ਖਾਧੀ ਹੈ ਜਗ੍ਹਾ ਇਸੇ ਦੀ ਹੈ ਉਹਨੇ ਫੈਸਲਾ ਮੇਰੇ ਪੱਖ ਵਿਚ ਦੇ ਦਿੱਤਾ ਔਰ ਇਸ ਝਗੜੇ ਵਿਚ ਜਿੱਤ ਮੇਰੀ ਹੋ ਗਈ ਮੈਂ ਜਗ੍ਹਾ ਤੇ ਕਬਜ਼ਾ ਕਰ ਲਿਆ
ਅਵਨੀ ਲੀਨ ਹਰਕ ਕੋ ਕਰ ਭਾਰੋ
ਮੈਂ ਬੜੀ ਖੁਸ਼ੀ ਨਾਲ ਉਹ ਜ਼ਮੀਨ ਲੈ ਲਈ ਵੀ ਮੇਰੀ ਜਗ੍ਹਾ ਹੈ ਮੇਰੀ ਜ਼ਮੀਨ ਮੈਨੂੰ ਮਿਲ ਗਈ ਹੈ ਮੈਂ ਕਸਮ ਖਾ ਕੇ ਝੂਠੀ ਵੀ ਉਹ ਜਗ੍ਹਾ ਆਪਣੀ ਬਣਾ ਲਈ ਔਰ ਉੱਥੇ ਆ ਕੇ ਆਪਣੀਆਂ ਮੋਹੜੀਆਂ ਕੱਢ ਦਿੱਤੀਆਂ
ਜਬ ਮੈਂ ਆਏ ਬਰਸਾਵਨ ਕੀਨਾ ਭਇਓ ਅਧਰਮ ਪ੍ਰੇਤ ਸਭ ਚੀਨਾ
ਜਦੋਂ ਮੈਂ ਆ ਕੇ ਉੱਥੇ ਨਗਰ ਵਸਾਇਆ ਉੱਥੇ ਘਰ ਬਣਾਏ ਮਕਾਨ ਬਣਾਏ ਤੇ ਉਧਰ ਭੂਤਾਂ ਪ੍ਰੇਤਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਅਧਰਮ ਕੀਤਾ ਗੋਂਦੇ ਨੇ ਵੀ ਇਹਨੇ ਝੂਠ ਬੋਲ ਕੇ ਕਸਮ ਖਾ ਕੇ ਧਰਮ ਨਿਆਂ ਦੀ ਇਸ ਜਗ੍ਹਾ ਤੇ ਆਪਣੀ ਅਪਣੱਤ ਜਣਾਈ ਹੈ ਇਹਦੀ ਜਗ੍ਹਾ ਹੈ ਨਹੀਂ ਭੂਤਾਂ ਪ੍ਰੇਤਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹ ਜਿੰਨੇ ਪ੍ਰੇਤ ਸਨ ਉਹ ਮੇਰੇ ਉਸ ਨਗਰ ਵਾਲੀ ਥਾਂ ਤੇ ਆ ਕੇ ਵਸ ਗਏ
ਚੱਲ ਆਏ ਲੱਖ ਪਾਪ ਮਾਨਾ ਦੇਸ਼ ਦੇਸ਼ ਤੇ ਭੇਕ ਥਾਨਾ
ਜਿੰਨੇ ਭੂਤ ਪ੍ਰੇਤ ਸਨ ਸਾਰੇ ਇਕੱਠੇ ਹੋ ਕੇ ਆ ਗਏ ਵੀ ਗੋਂਦੇ ਨੇ ਬੜਾ ਵੱਡਾ ਪਾਪ ਕੀਤਾ ਇਹਨੇ ਝੂਠੀ ਕਸਮ ਖਾਧੀ ਝੂਠਾ ਧਰਮ ਨਿਆਂ ਕਰਕੇ ਇਹਨੇ ਜਗ੍ਹਾ ਤੇ ਕਬਜ਼ਾ ਕੀਤਾ ਇਸ ਕਰਕੇ ਮਹਾਰਾਜ ਦੇਸਾਂ ਪ੍ਰਦੇਸਾਂ ਤੋਂ ਪਤਾ ਨੀ ਕਿੱਥੋਂ ਕਿੱਥੋਂ ਭੂਤ ਪ੍ਰੇਤ ਆਏ ਨੇ ਆ ਕੇ ਉਸ ਜਗ੍ਹਾ ਤੇ ਉਨ੍ਹਾਂ ਨੇ ਆਪਣੇ ਡੇਰੇ ਬਣਾ ਲਏ ਨੇ ਇਕ ਨਹੀਂ ਦੋ ਨਹੀਂ ਲੱਖਾਂ ਦੀ ਗਿਣਤੀ ਵਿਚ ਮਹਾਰਾਜ ਜੀ ਹੁਣ ਉਹ ਪ੍ਰੇਤ ਉਥੇ ਵਸਦੇ ਨੇ
ਸਨੇ ਸਨੇ ਨਰ ਦੀਏ ਉਜਾਰੋ ਆਪ ਆਏ ਕਰ ਬਸੇ ਹਜ਼ਾਰੋ
ਮਹਾਰਾਜ ਪਹਿਲਾਂ ਤਾਂ ਉਥੇ ਪਿੰਡ ਵਸ ਗਿਆ ਸੀ ਪਰ ਉਨ੍ਹਾਂ ਭੂਤਾਂ ਪ੍ਰੇਤਾਂ ਨੇ ਹੋਲੇ ਹੋਲੇ ਕਰਕੇ ਸਾਰਾ ਪਿੰਡ ਉਜਾੜ ਦਿੱਤਾ ਜਦੋਂ ਭੂਤ ਪ੍ਰੇਤ ਲੋਕਾਂ ਦੀਆਂ ਛਾਤੀਆਂ ਤੇ ਆ ਕੇ ਨੱਚਣ ਲੱਗ ਪਏ ਪ੍ਰਤਾਖੀ ਤੇ ਲੋਕ ਡਰ ਡਰ ਕੇ ਪਿੰਡ ਛੱਡ ਕੇ ਦੌੜ ਗਏ ਏਦਾਂ ਮਹਾਰਾਜ ਉਹ ਭੂਤ ਪ੍ਰੇਤ ਉਥੇ ਆ ਕੇ ਵਸ ਗਏ ਨੇ ਔਰ ਉਨ੍ਹਾਂ ਨੇ ਮੇਰਾ ਵਸਿਆ ਵਸਾਇਆ ਸਾਰਾ ਪਿੰਡ ਉਜਾੜ ਕੇ ਥੇ ਬਣਾ ਕੇ ਰੱਖ ਦਿੱਤਾ ਹੈ
ਜਿਨ ਡਰ ਤੇ ਅਬ ਲੋਕ ਨਾ ਜਾਏ महा पाप कर सो फल पाए।
महाराज जी हुण उन्हां भूतां प्रेतां दा इन्ना ज्यादा डर है उस इलाके विच भी कोई डरदा मारा उस जगह दे कोलों नहीं लंघदा, पिंड तां घर किन्ने बनाणा उत्थे। महाराज हुण तां डरदा मारा उत्थों कोई गुजरदा तक नहीं। पातशाह जी इह मैं वड्डा भारी पाप कीता सी क्योंकि जगह शरीकां दी भी नहीं सी, ਉਹ ਵੀ ਝੂਠਾ ਹੀ ਦਾਵਾ ਕਰਦੇ ਸਨ ਤੇ ਮੈਂ ਵੀ ਝੂਠਾ ਹੀ ਦਾਵਾ ਕਰਦਾ ਸੀ ਪਰ ਮੈਂ ਜਿੱਤ ਗਿਆ। ਪਰ ਧਰਮ ਨੇ ਆ ਝੂਠਾ ਕਸਮ ਖਾ ਕੇ ਇਹ ਵੱਡਾ ਭਾਰੀ ਪਾਪ ਮੇਰੇ ਕੋਲੋਂ ਮਹਾਰਾਜ ਜੀ ਹੋਇਆ ਜਿਸ ਕਰਕੇ ਉਹ ਭੂਤ ਪ੍ਰੇਤ ਹੁਣ ਮੈਨੂੰ ਤੰਗ ਕਰ ਰਹੇ ਨੇ, ਨਗਰ ਉਜਾੜ ਰਹੇ ਨੇ।
ਨਹੀਂ ਜਤਨ ਤੋਂ ਬਿਨਾ ਤੁਮਾਰੇ ਪਾਵਨ ਥਾਨ ਬਣੇ ਪਗ ਧਾਰੇ।
ਹੁਣ ਤੁਹਾਡੇ ਤੋਂ ਬਿਨਾ ਮੈਨੂੰ ਤਾਂ ਕੋਈ ਰਸਤਾ ਨਹੀਂ ਸੁਝਦਾ, ਮੈਨੂੰ ਕਿਸੇ ਪ੍ਰਕਾਰ ਦੀ ਕੋਈ ਸੋਝ ਹੀ ਨਹੀਂ ਸੁਝਦੀ ਕਿ ਮੈਂ ਹੁਣ ਕੀ ਕਰਾਂ। ਮਹਾਰਾਜ ਹੁਣ ਉਹ ਜਗ੍ਹਾ ਤਾਂ ਪਵਿੱਤਰ ਹੋ ਸਕਦੀ ਹੈ ਜੇ ਤੁਸੀਂ ਆਪਣੇ ਚਰਨ ਪਾ ਦਿਓ। ਮਹਾਰਾਜ ਜੇ ਤੁਹਾਡੇ ਚਰਨ ਪੈ ਜਾਣ, ਤੁਸੀਂ ਆਪਣੇ ਚਰਨ ਪਾ ਦਿਓ ਤਾਂ ਉਹ ਜਗ੍ਹਾ ਪਵਿੱਤਰ ਤੇ ਪਾਵਨ ਹੋ ਸਕਦੀ ਹੈ।
ਸ੍ਰੀ ਅੰਗਦ ਤਵਰ ਦੇ ਵਿਚਾਰੀ ਅਮਰੇ ਪੁੱਤਰ ਗਰਭ ਭਾਰੇ।
ਜਦੋਂ ਗੋਂਦੇ ਖੱਤਰੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੱਚੋ ਸੱਚ ਦੱਸ ਦਿੱਤਾ, ਇਹ ਵੀ ਵੱਡਾ ਜਿਗਰਾ ਸੀ ਕਿ ਮਹਾਰਾਜ ਜੀ ਕੋਲੋਂ ਕਿਸੇ ਪ੍ਰਕਾਰ ਦਾ ਉਹਨੇ ਕਪਟ ਵਲ ਛਲ ਦੀ ਰੱਖਿਆ। ਸਤਿਗੁਰਾਂ ਦੇ ਦਰਬਾਰ ਚ ਜੋ ਸੱਚ ਸੀ ਉਹਨੇ ਕਹਿ ਦਿੱਤਾ। ਗੁਰੂ ਅੰਗਦ ਸਾਹਿਬ ਨੇ ਸੁਣ ਕੇ ਆਪਣੇ ਮਨ ਚ ਵਿਚਾਰ ਕੀਤੀ ਵੀ ਜਿਹੜੇ ਸਾਡੇ ਪੁੱਤਰ ਨੇ ਦਾਸੂ ਤੇ ਦਾਤੂ ਜੀ ਉਹਨਾਂ ਦੇ ਮਨ ਚ ਹੰਕਾਰ ਹੈ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਉਨ੍ਹਾਂ ਦੇ ਮਨ ਚ ਹਉਮੈ ਤੇ ਹੰਕਾਰ ਦੀ ਬਿਰਤੀ ਹੈ। ਇਹ ਗੁਰੂ ਅੰਗਦ ਸਾਹਿਬ ਨੇ ਵਿਚਾਰ ਕੀਤੀ।
ਕਯੋ ਬਾਕ ਤੋ ਮਨ ਨਾਈ ਚਾਹਤ ਗੁਰਤਾ ਹੋਏ ਹਮ ਪਾਹੇ।
ਬਾਬੇ ਦਾਤੂ ਤੇ ਦਾਸੂ ਨੂੰ ਜੋ ਕਹਿੰਦੇ ਆ ਉਹ ਸਾਡਾ ਕਿਹਾ ਹੋਇਆ ਬਚਨ ਨਹੀਂ ਮੰਨਦੇ ਤੇ ਚਾਹੁੰਦੇ ਨੇ ਵੀ ਗੁਰਿਆਈ ਸਾਨੂੰ ਮਿਲਣੀ ਚਾਹੀਦੀ ਹੈ, ਗੁਰੂ ਅਸੀਂ ਬਣਨੇ ਚਾਹੀਦੇ ਆ। ਬਚਨ ਉਹ ਸਾਡਾ ਮੰਨਦੇ ਨੇ, ਮਨ ਚ ਉਨ੍ਹਾਂ ਦੇ ਹਉਮੈ ਹੈ ਕਿ ਅਸੀਂ ਗੁਰੂ ਦੇ ਪੁੱਤਰ ਆ ਤੇ ਉਹ ਗੁਰਿਆਈ ਸਾਡੇ ਕੋਲੋਂ ਚਾਹੁੰਦੇ ਹਨ।
ਇਹ ਸੇਵਕ ਕੀ ਵਸਤੂ ਹੈ ਰਹਿ ਅਨਸਾਰ ਸੇਵ ਕਰ ਲੈ।
ਇਹ ਜਿਹੜੀ ਗੁਰਿਆਈ ਹੈ ਇਹ ਤਾਂ ਭਾਈ ਸੇਵਕਾਂ ਦੀ ਹੈ, ਸੇਵਕ ਦੀ ਵਸਤੂ ਜਿਹੜਾ ਸੇਵਾ ਕਰਕੇ ਗੁਰੂ ਦੇ ਅਨੁਸਾਰ ਰਹੇਗਾ ਇਹ ਗੁਰਿਆਈ ਉਸੇ ਨੂੰ ਪ੍ਰਾਪਤ ਹੋਵੇਗੀ।
ਸ੍ਰੀ ਅਮਰਸੋ ਈਰਖਾ ਥਾਨ ਆਪਣੇ ਮੈਂ ਕੱਚ ਦੋਸ਼ ਨਾ ਜਾਣੈ।
ਦਾਤੂ ਤੇ ਦਾਸੂ ਦੋਵੇਂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਈਰਖਾ ਕਰਦੇ ਨੇ, ਇਨ੍ਹਾਂ ਨਾਲ ਦੁਵੇਸ਼ ਕਰਦੇ ਨੇ, ਇਨ੍ਹਾਂ ਵਿਚ ਆਪਣੇ ਵਿਚ ਆਪਣੀ ਖੁਦ ਦੀ ਕਮੀ ਹੈ, ਉਸ ਕਮੀ ਦੀ ਵਿਚਾਰ ਨਹੀਂ ਕਰਦੇ ਵੀ ਸਾਡੇ ਚ ਕਮੀ ਕੀ ਹੈ, ਆਪਣੀ ਕਮੀ ਨੂੰ ਇਹ ਨਹੀਂ ਵਿਚਾਰਦੇ ਵੀ ਇਨ੍ਹਾਂ ਦੀ ਕਮੀ ਕੀ ਹੈ।
ਅਪਰ ਸਿੱਖ ਵੀ ਚਾਹਤ ਕੇ ਦਾਸੂ ਕੇ ਪੱਖੀ ਹੈ ਜੇਈ।
ਮਹਾਰਾਜ ਸਤਿਗੁਰੂ ਜੀ ਵਿਚਾਰ ਕਰ ਰਹੇ ਨੇ ਕਿ ਹੋਰ ਵੀ ਕੁਝ ਸਿੱਖ ਨੇ ਜਿਹੜੇ ਦਾਸੂ ਦੇ ਪੱਖੀ ਨੇ, ਬਾਬੇ ਦਾਸੂ ਦੇ ਪੱਖ ਚ ਖਲੋਤੇ ਨੇ ਵੀ ਜਿਹੜੀ ਗੁਰਿਆਈ ਹੈ ਉਹ ਬਾਬੇ ਦਾਸੂ ਨੂੰ ਮਿਲਣੀ ਚਾਹੀਦੀ ਸੀ, ਤੇ ਕਈ ਹਮਾਇਤੀ ਨੇ ਪੱਖੀ ਨੇ ਬਾਬੇ ਦਾਸੂ ਦੇ ਜਿਹੜੇ ਉਹਦੇ ਪੱਖ ਦੇ ਵਿਚ ਇਹ ਗੱਲ ਕਰਦੇ ਹਨ।
ਯਾ ਤੇ ਅਬ ਸਭਿਨ ਕੇ ਮਾਹੇ ਪਰਖ ਦਿਖਾਵੇ ਉਚਿਤ ਸੁਨਾਏ।
ਗੁਰੂ ਅੰਗਦ ਸਾਹਿਬ ਕਹਿੰਦੇ ਵੀ ਹੁਣ ਪਰਖ ਕਰਕੇ ਸਾਰੇ ਸਿੱਖਾਂ ਚ ਵਿਖਾ ਦੇਈਏ ਕਿ ਅਸੀਂ ਕਿਉਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ ਹੈ ਤੇ ਦਾਤੂ ਤੇ ਦਾਸੂ ਨੂੰ ਗੁਰਿਆਈ ਕਿਉਂ ਨਹੀਂ ਮਿਲੀ। ਇਹ ਗੱਲ ਸੰਗਤ ਵਿਚ ਜਦੋਂ ਪਰਖ ਕੇ ਵਿਖਾ ਦੇਵਾਂਗੇ ਤੇ ਸਾਰਿਆਂ ਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਜਾਏਗਾ, ਜਿਹੜੇ ਬਾਬੇ ਦਾਸੂ ਦੇ ਪੱਖੀ ਨੇ ਉਨ੍ਹਾਂ ਨੂੰ ਵੀ ਜਵਾਬ ਮਿਲ ਜਾਏਗਾ।
ਇਹ ਵਿਚਾਰ ਸ੍ਰੀ ਅੰਗਦ ਠਾਨਾ ਬਦੇ ਪੁੱਤਰ ਤੋਂ ਬਾਕ ਬਖਾਨਾ।
ਵਿਚਾਰ ਕਰਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਕੋਲ ਸੱਦਿਆ, ਵੱਡੇ ਪੁੱਤਰ ਨੂੰ ਕੋਲ ਬੁਲਾ ਕੇ
ਦਾਸੂ ਇਸਕੇ ਸੰਗ ਸੁਜਾਵੋ ਪ੍ਰੀਤ ਬਿਦਾਰ ਸੁਗ੍ਰਾਮ ਬਸਾਵੋ।
ਮਹਾਰਾਜ ਜੀ ਕਹਿਣ ਲੱਗੇ ਬੇਟਾ ਦਾਸੂ ਆ ਆਪਣੇ ਕੋਲ ਭਾਈ ਗੋਂਦਾ ਖੱਤਰੀ ਆਇਆ ਆਪਣਾ ਸਮੱਸਿਆ ਲੈ ਕੇ ਤੇ ਏਦਾਂ ਕਰੋ ਵੀ ਤੁਸੀਂ ਇਹਦੇ ਨਾਲ ਜਾਓ। ਮਹਾਰਾਜ ਜੀ ਹੁਣ ਵਿਖਾਣਾ ਚਾਹੁੰਦੇ ਨੇ ਵੀ ਜਿਹੜਾ ਆਗਿਆ ਚ ਚੱਲਦਾ ਗੁਰਿਆਈ ਉਸੇ ਦੇ ਕੋਲ ਹੀ ਆ ਸਕਦੀ। ਤੇ ਮਹਾਰਾਜ ਜੀ ਪਰਖ ਕੇ ਵਿਖਾਣ ਲੱਗੇ ਵੀ ਸ੍ਰੀ ਗੁਰੂ ਅਮਰਦਾਸ ਜੀ ਨਾਲ ਦੋਹਾਂ ਤੋਂ ਸਰਵੋਤਮ ਕਿਵੇਂ ਨੇ, ਪਰਖ ਕੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਾ ਕਰਕੇ ਵਿਖਾਣ ਲੱਗੇ ਨੇ। ਬਾਬੇ ਦਾਸੂ ਨੂੰ ਸਤਿਗੁਰੂ ਜੀ ਕਹਿੰਦੇ ਬੇਟਾ ਦਾਸੂ ਜੀ ਏਦਾਂ ਕਰੋ ਕਿ ਤੁਸੀਂ ਇਹ ਗੋਂਦੇ ਖੱਤਰੀ ਦੇ ਨਾਲ ਜਾ ਕੇ ਪਿੰਡ ਵਸਾ ਕੇ ਆਓ।
ਸੁਣ ਕੇ ਕਹਿ ਚ ਪਿਓ ਨਾ ਜਾਓ भूत प्रेत मैं कुतो बचाओ।
सुन के बाबे दासू ने जवाब दिता, कह लगा पिता जी मैं भला भूता प्रेता नाल जाके मत्था कानू लाना उत्थे रह के, मैं नहीं जाना। गरीब नवाज मैं भूता प्रेता दे नाल जाके मत्था ला के उत्थे नगर नहीं बसाउणा।
हमरो ग्राम खंडोर रहन को इसको त्यागत जाओ ते ना को।
साडा पिंड खडूर साहब है, मेरा इत्थे जन्म होया, मेरा एडा सोहना नगर, मैं ए नगर छड के भूता प्रेता च क्यों जावा। महाराज मैं भला अपना नगर छड के क्यों जावा, मेरा ए खडूर साहब नगर है, मैं इनू त्याग के नहीं जा सकदा।
ऐसे थान पछावन लागे जैको बसै न सबो त्यागे।
एहो जी थां ते जाके मैनू तुसी बसाण लगे हो जिथे कोई वसदा ही नहीं, जिथे भूत प्रेत उन्हां नू वसण ही नहीं दिंदे। महाराज उथे आप जी मैनू बसाणा चाहुंदे हो, पिता जी मैं अपने बसदे रसदे घर नू परिवार नू छड के ए गोंदे दे नाले दे नगर विच नहीं जा सकदा।
मोते तहां न जायो जाए थान सख्त सो बसै न काए।
मेरे कोलो नी उथे जाया जाना, ओ जगह बड़ी सख्त है, उथे भूता प्रेता दा निवास है, गोंदा खत्री आप ही दस रहा है। महाराज मैं उस सख्त जगह ते जाके निवास नहीं कर सकदा, उथे जाके वासा नहीं कर सकदा, मैं ता इथे खडूर साहब ही रहांगा।
महाबली ते देव सुनिए किसू पास न जाए गिने।
मैं सुनिया भी उथे बड़े बड़े महाबली भयानक देव ते दानव रेंदे ने, दैत रेंदे ने, प्रेत रेंदे ने, जेड़े किसे कोलो वस विच नहीं आउंदे। एहो जे बली बलवान प्रेत ने कि जेड़े किसे दे वस विच नहीं आउंदे।
कर की कंद उसारत जौन भई रहन दात है तौन।
कोई उथे अपने घर दी कंध बनाउण दा यत्न करदा ते रात दे समय जेड़े ओ प्रेत ने ओ कंध नू ढा दिंदे ने, ओ कंधा नू ढाइयां ढा के मिट्टी च मिला दिंदे ने।
करे बाद मैं बसने देत कैसे हो वै करे नकेत।
मैं नहीं जाके उन्हां प्रेतां भूतां नाल झगड़े च पै सकदा जेड़े वसण ही नहीं देंदे उथे। महाराज जे कोई वसण दा यतन करदा ते ओनू भी उजाड़ के रख दिंदे ने। पिता जी मैं नहीं उस जगह ते जाके अपना निवास कर सकदा।
तैं बस के हमले नो क्या है,
उथे बस के भला असी लैणा भी की है, भला उथे किन्नियां कु जमीना जदादां पईयां ने जे ओ असी उथे बस के लै लैणियां ने।
अकल पदार्थ दिए है
साडे कोल, केड़ा किसे चीज दी कमी है, इथे घर विच सारा कुछ है, हर एक प्रकार दे सुख सहूलत साडे कोल है, असी उथे जाके भला की लैणा की प्राप्त करना है।
लघु सुत दातू की दिशेर फिर आन फुरमायो फेर।
दासू ने जदों सतगुरां नू एदा जवाब दे दिता, महाराज जी दा हुक्म नहीं मन्निया, ते सतगुरां ने अपने छोटे पुत्र बाबे दातू वल वेख्या, ते बाबे दातू वल वेख के महाराज धन गुरु अंगद साहब जी बोले, बाबे दातू नू कहण लगे,
बड़ो प्रात न जाए तिहारो मान बाक अब तू ही पदारो।
कहंदे दातू जी तुहाडा वड्डा भरा तां जाण नू तैयार नहीं उथे, ओ कहंदा मैं नहीं जाना। एदा करो तुसी साडा वचन मान लो, तुसी साडी आग्या मन के उस जगह ते चले जाओ।
खतरी बिनती करती उचारी उठ अब जाओ बनो उपकारी।
गोंदा खतरी साडे कोल बेनती करन वास्ते आया, एदे नाल तुसी उठ के जाओ ते जाके उथे नगर बसा दियो, उथे जाके दे नाल नगर दा नी पत्थर रख दियो।
सब भूतन को त्रास दिखाए निर उपाद कर ग्राम बसाए।
जाके तुसी जिन्ने भूत प्रेत देव रहिंदे ने उहनां नू जाके अपना डर विखाओ, अपना भय उहनां नू विखाओ, नठ जाणगे उथों, ते उथे तुसी अपने निर्विघनता सहित जाके निर उपाधी हो के नगर बसाओ, ग्राम बसाओ।
सुनो पिता जी बसै खंडोर तहां जान की कौन जरूर।
दूसरे पुत्र बाबे दातू ने भी जवाब दे दिता गुरु साहब नू, कहण लगा पिता जी भला साडा उथे जाना जरूरी है, उथे हुण कौन जाए, असी तां इत्थे खडूर साहब नगर दे विच रह रहे हां, इत्थे साडे कोल सारे सुख सहूलतां हन।
वैसे सगन गोबिंद गुण गावै ਨਿਜ ਕਾਰਜ ਹਿਤ ਬਹੁ ਚਲ ਆਵੈ।
ਅਸੀਂ ਇੱਥੇ ਆਪਣੇ ਘਰ ਚ ਬੈਠੇ ਗੋਬਿੰਦ ਦੇ ਗੁਣ ਗਾ ਰਹੇ ਹਾਂ, ਆਪਣੇ ਆਪਣੇ ਕੰਮਾਂ ਵਾਸਤੇ ਤਾਂ ਇੱਥੇ ਹਜ਼ਾਰਾਂ ਹੀ ਲੋਕ ਆਉਂਦੇ ਨੇ ਰੋਜ਼, ਹਜ਼ਾਰਾਂ ਹੀ ਲੋਕ ਆ ਕੇ ਕਹਿੰਦੇ ਨੇ ਸਾਡਾ ਆਹ ਕੰਮ ਹੈ ਆਹ ਕੰਮ ਹੈ, ਆ ਕੇ ਬੇਨਤੀਆਂ ਕਰਦੇ ਨੇ।
ਕਿਸ ਕਿਸ ਸੰਗ ਆਪ ਚੱਲ ਜਾਵੋ, ਕਿਆ ਹਮਕੋ ਉਜੜੋ ਕੇ ਬਸਾਵੋ।
ਮਹਾਰਾਜ ਅੱਜ ਗੋਂਦਾ ਆਇਆ, ਕੱਲ ਨੂੰ ਹੋਰ ਕੋਈ ਆ ਜਾਏਗਾ, ਅਸੀਂ ਕਿਹਦੇ ਕਿਹਦੇ ਨਾਲ ਜਾ ਕੇ ਕਿਹਦਾ ਕਿਹਦਾ ਨਗਰ ਵਸਾਉਂਦੇ ਫਿਰਾਂਗੇ। ਮਹਾਰਾਜ ਸਾਡੇ ਕੋਲੋਂ ਨਹੀਂ ਜਾਇਆ ਜਾਣਾ, ਅਸੀਂ ਵਸ ਰਹੇ ਹਾਂ ਆਪਣੇ ਨਗਰ ਵਿਚ, ਭਲਾ ਸਾਨੂੰ ਵਸਦਿਆਂ ਨੂੰ ਕਿਉਂ ਉਜਾੜਦੇ ਹੋ? ਇਹ ਤਾਂ ਪਹਿਲਾਂ ਹੀ ਉਜੜਿਆ ਹੋਇਆ, ਇਹਦਾ ਨਗਰ ਨੀ ਬਸਦਾ। ਮਹਾਰਾਜ ਸਾਨੂੰ ਹੁਣ ਭਲਾ ਕਿਉਂ ਤੁਸੀਂ ਭੇਜ ਦੋ ਇਸ ਦੇ ਨਾਲ?
ਸੁਣ ਸੁਤ ਦੋਇਨ ਤੇ ਇਮ ਬੈਨ ਅਮਰਦਾਸ ਕੀ ਦਿਸ਼ ਕਰਨੈ।
ਦੋਹਾਂ ਪੁੱਤਰਾਂ ਦਾ ਇਹ ਜਵਾਬ ਗੁਰੂ ਅੰਗਦ ਸਾਹਿਬ ਨੇ ਸੁਣ ਲਿਆ ਵੀ ਇਹਨਾਂ ਨੇ ਬਚਨ ਨਹੀਂ ਮੰਨਿਆ, ਕਿਉਂਕਿ ਉਹ ਸਿਰਫ ਮਹਾਰਾਜ ਜੀ ਨੂੰ ਪਿਤਾ ਰੂਪ ਹੀ ਵੇਖਦੇ ਸੀ, ਇਹ ਨਹੀਂ ਸੀ ਜਾਣਦੇ ਵੀ ਇਹ ਗੁਰੂ ਪਰਮੇਸ਼ਰ ਨੇ। ਫਿਰ ਮਹਾਰਾਜ ਜੀ ਨੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਵੱਲ ਵੇਖਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵੱਲ ਵੇਖਿਆ ਤੇ ਵੇਖ ਕੇ ਕਹਿਣ ਲੱਗੇ,
ਕਹਿਓ ਜਾਓ ਪੁਰਖਾ ਤੁਮਤਾ ਬਾਸਾ ਭੂਤ ਪ੍ਰੇਤ ਕੋ ਜਾ।
ਮਹਾਰਾਜ ਜੀ ਕਹਿਣ ਲੱਗੇ, ਪੁਰਖਾ ਤੂੰ ਚਲਾ ਜਾ ਗੋਂਦੇ ਖੱਤਰੀ ਨਾਲ, ਜਿੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਜਿੱਥੇ ਭੂਤ ਪ੍ਰੇਤ ਨਗਰ ਨਹੀਂ ਵਸਣ ਦਿੰਦੇ, ਨਗਰ ਉਜਾੜ ਦਿੰਦੇ ਨੇ। ਹੇ ਪੁਰਖਾ ਸ੍ਰੀ ਅਮਰਦਾਸ ਜੀ, ਤੁਸੀਂ ਗੋਂਦੇ ਖੱਤਰੀ ਨਾਲ ਉਸ ਜਗ੍ਹਾ ਤੇ ਚਲੇ ਜਾਓ,
ਕਰੋ ਬਸਾਵਨ ਸੁੰਦਰ ਪੁਰੀ ਜਨ ਗੁਰ ਕੀਰਤ ਕੀ ਹੋਏ ਪੁਰੇ।
ਆ ਕੇ ਸੋਹਣੀ ਨਗਰੀ ਵਸਾਓ, ਸੋਹਣਾ ਪਿੰਡ ਵਸਾਓ, ਗ੍ਰਾਮ ਵਸਾਓ, ਇਹੋ ਜਿਹੀ ਨਗਰੀ ਹੋਵੇ ਮਾਨੋ ਜਿਵੇਂ ਉਹਦੇ ਵਿਚ ਗੁਰੂ ਦੀ ਕੀਰਤੀ ਉਜਾਗਰ ਹੋਣੀ ਹੋਵੇ।
ਮੁਖਤੇ ਅੱਖਰ ਨਿਕਸੇ ਆਬੇ ਸੁਨ ਤਿਆਰ ਹੋਇਓ ਕਟ ਬਾਂਦੇ।
ਗੁਰੂ ਅੰਗਦ ਸਾਹਿਬ ਨੇ ਅੱਧਾ ਵਚਨ ਕੀਤਾ, ਸਿਰਫ ਅੱਧਾ, ਤੇ ਗੁਰੂ ਅਮਰਦਾਸ ਸਾਹਿਬ ਜੀ ਉਸੇ ਵੇਲੇ ਉੱਠ ਕੇ ਖਲੋ ਗਏ ਕਮਰ ਕੱਸਾ ਕਰਕੇ। ਮਹਾਰਾਜ ਸੱਤ ਵਚਨ, ਇਹ ਹੈ ਸਿੱਖੀ। ਸਿੱਖੀ ਕਿਹਨੂੰ ਕਹਿੰਦੇ ਨੇ? ਗੁਰੂ ਕੇ ਹੁਕਮ ਨੂੰ ਕਮਾਉਣਾ ਹੀ ਸਿੱਖੀ ਹੈ। ਕੇਵਲ ਸਿੱਖ ਕਹਾਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਸਿੱਖ ਦਾ ਮਤਲਬ ਹੈ ਜਿਹੜਾ ਗੁਰੂ ਕਾ ਹੁਕਮ ਕਮਾਵੇ, ਗੁਰੂ ਕੇ ਹੁਕਮ ਦੀ ਆਗਿਆ ਅਨੁਸਾਰ ਚੱਲੇ, ਉਹ ਸਿੱਖ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ ਅੱਧਾ ਵਚਨ ਸੁਣਿਆ ਗੁਰੂ ਅੰਗਦ ਸਾਹਿਬ ਦੇ ਮੂੰਹ, ਉਸੇ ਵੇਲੇ ਉੱਠ ਕੇ ਖਲੋ ਗਏ ਕਮਰ ਕੱਸ ਲਈ।
ਹੱਥ ਜੋੜ ਬੂਜੀ ਬਿਦ ਕੈਸੇ ਜਸ ਆਏ ਹੋਏ ਰਚੇ ਪੁਰ ਤੈਸੇ।
ਹੱਥ ਜੋੜ ਕੇ ਸ੍ਰੀ ਗੁਰੂ ਅਮਰਦਾਸ ਜੀ ਕਹਿਣ ਲੱਗੇ, ਮਹਾਰਾਜ ਗਰੀਬਨ ਬਾਜ ਕਿਰਪਾ ਕਰਕੇ ਇਹ ਤਾਂ ਦੱਸੋ ਵੀ ਨਗਰ ਵਸਾਉਣਾ ਕਿਵੇਂ, ਇਹ ਆਪ ਦੀ ਆਗਿਆ ਕਰ ਦੇ ਕਿ ਨਗਰ ਕਿਸ ਢੰਗ ਨਾਲ ਵਸਾਉਣਾ, ਕਿਸ ਤਰ੍ਹਾਂ ਦਾ ਨਗਰ ਵਸਾਈਏ।
ਕਹਿਓ ਗੁਰੂ ਪੁਰਬ ਦ੍ਰਿਸ਼ੀ ਜੋਈ ਕਰੋ ਖਨਾਮਨ ਨੀਕੋ ਸੋਏ।
ਕਹਿਣ ਲੱਗੇ ਅਮਰਦਾਸ ਜੀ, ਤੁਸੀਂ ਗੋਂਦੇ ਨਾਲ ਚਲੇ ਜਾਓ ਉਸ ਜਗ੍ਹਾ ਤੇ, ਉਸ ਜਗ੍ਹਾ ਦੀ ਜਿਹੜੀ ਪੂਰਬਲੀ ਦਿਸ਼ਾ ਹੋਵੇਗੀ, ਪੂਰਬ ਦਿਸ਼ਾ ਵਾਲੀ ਬਾਈ, ਉਸ ਪਾਸੇ ਜਗ੍ਹਾ ਨੂੰ ਖਨਵਾ ਕੇ ਉਥੇ ਵੱਡਾ ਸਾਰਾ ਕੋਟ ਬਣਾ ਕੇ, ਕਿਉਂਕਿ ਪੁਰਾਣੇ ਸਮੇਂ ਜਦੋਂ ਪਿੰਡ ਬਣਾਉਂਦੇ ਸੀ ਆਲੇ ਦੁਆਲੇ ਉੱਚਾ ਬਣਾਉਂਦੇ ਸੀ, ਤੇ ਨਾਲੇ ਦਰਿਆ ਦੇ ਕੰਢੇ ਤੇ ਹੋਣ ਕਰਕੇ ਉੱਚਾ ਵਸਾਣਾ। ਤੇ ਮਹਾਰਾਜ ਜੀ ਕਹਿੰਦੇ ਜੋ ਨਗਰ ਦਾ ਪੂਰਬਲੀ ਦਿਸ਼ਾ ਹੈ ਉਸ ਪਾਸੇ ਜਾ ਕੇ ਜ਼ਮੀਨ ਪਟਵਾਓ।
ਇੱਕ ਸਮ ਕਰਕੇ ਥਾਨ ਤਾਸੋ ਬਸ ਬੇਕਾਲ ਰਚੋ ਆਵਾਸ।
ਉੱਥੇ ਇੱਕ ਸਮ ਬਰਾਬਰ ਜਗ੍ਹਾ ਬਣਾ ਕੇ ਆਪਣੇ ਨਿਵਾਸ ਵਾਸਤੇ ਪਹਿਲਾਂ ਆਪਣਾ ਮਕਾਨ ਉੱਥੇ ਤੁਸੀਂ ਬਣਾਓ, ਉੱਥੇ ਆਪਣਾ ਮਕਾਨ ਪਹਿਲਾਂ ਤੁਸੀਂ ਬਣਾਓ।
ਸੁੰਦਰ ਛੜੀ ਤੋਂ ਚੰਚਲ ਕਰਤੇ ਅਮਰਦਾਸ ਕੋ ਦੀਨਤ ਕਰਤੇ।
ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਹੁਕਮ ਕੀਤਾ ਤੇ ਸਤਿਗੁਰਾਂ ਦੇ ਹੱਥ ਦੇ ਵਿਚ ਨਾ ਇੱਕ ਛੜੀ ਸੀ ਗੁਰੂ ਅੰਗਦ ਸਾਹਿਬ ਦੇ, ਉਹ ਛੜੀ ਮਹਾਰਾਜ ਜੀ ਹੱਥ ਚ ਫੇਰ ਰਹੇ ਸਨ, ਨਾਲੇ ਬਚਨ ਕਰ ਰਹੇ ਸੀ, ਉਹ ਛੜੀ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਦੇ ਦਿੱਤੀ।
ਇਹ ਲੈ ਜਾਓ ਸਮੁਖ ਤਿੰਨ ਹੋਰੇ ਕਰੋ ਦਿਖਾਮਨ ਰਹਿ ਨਾ ਕੋਈ।
ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਫੜਾ ਕੇ ਕਹਿਣ ਲੱਗੇ, ਭਾਈ ਪੁਰਖਾ ਏਦਾਂ ਕਰ ਵੀ ਇਹ ਛੜੀ ਉਸ ਨਗਰ ਚ ਲੈ ਜਾ, ਜਿੱਧਰ ਜਿੱਧਰ ਵਿਖਾਏਗਾ ਭੂਤ ਪ੍ਰੇਤ ਅੱਗੇ ਲੱਗ ਕੇ ਦੌੜ ਜਾਣਗੇ। ਇਹ ਛੜੀ ਦਾ ਇੰਨਾ ਪ੍ਰਤਾਪ ਹੈ, ਇਹਦਾ ਇੰਨਾ ਤੇਜ ਹੈ ਕਿ ਉਹਨਾਂ ਭੂਤਾਂ ਪ੍ਰੇਤਾਂ ਨੂੰ ਭਾਜੜਾਂ ਪੈ ਜਾਣਗੀਆਂ ਜਿੱਥੇ ਜਿੱਥੇ ਛੜੀ ਵਿਖਾਓਗੇ।
ਜੈ ਜੈ ਚਰਨ ਤੁਹਾਰੋ ਫਿਰੇ ਹੋਏ ਅਸ਼ੁਭ ਜਿਸ ਕੋ ਸ਼ੁਭ ਕਰੇ।
ਅਮਰਦਾਸ ਜੀ ਜਿੱਥੇ ਜਿੱਥੇ ਤੁਹਾਡੇ ਚਰਨ ਪੈਂਦੇ ਜਾਣਗੇ ਉਹ ਜਗ੍ਹਾ ਭਾਵੇਂ ਅਸ਼ੁਭ ਹੋਵੇਗੀ, ਤੁਹਾਡੇ ਚਰਨ ਪੈਣ ਨਾਲ ਉਹ ਧਰਤੀ ਪਵਿੱਤਰ ਹੋ ਜਾਏਗੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿਹੜੀ ਜਿਹੜੀ ਜਗ੍ਹਾ ਤੇ ਤੁਸੀਂ ਪੈਰ ਰੱਖਦੇ ਜਾਓਗੇ, ਉਹ ਜਗ੍ਹਾ ਪਵਿੱਤਰ ਤੇ ਪਾਵਨ ਹੁੰਦੀ ਜਾਏਗੀ।
ਨਿਜ ਨਿਵਾਸ ਹੇਤਰ ਚੋ ਆਵਾ, ਆਵਾਸ ਨਰ ਇੱਕ ਆਵੇ ਕਰੇ ਸੁਬਾਸ।
ਜਗ੍ਹਾ ਵੇਖ ਕੇ ਸਭ ਤੋਂ ਪਹਿਲਾਂ ਆਪਣਾ ਘਰ ਬਣਾ ਕੇ ਉੱਥੇ ਵਾਸਾ ਕਰੋ। ਤੁਹਾਨੂੰ ਉੱਥੇ ਨਿਵਾਸ ਕਰਦਿਆਂ ਵੇਖ ਕੇ ਫਿਰ ਹੋਰ ਦੁਨੀਆਂ ਵੀ ਆ ਕੇ ਵਸੇਗੀ, ਹੋਰ ਲੋਕ ਵੀ ਉੱਥੇ ਆ ਕੇ ਨਿਵਾਸ ਕਰਨਗੇ।
ਇਹ ਗੋਂਦਾ ਖੱਤਰੀ ਧੰਨਵਾਨ ਕਰੈ ਚਿਨਾ ਮਨ ਮਹਿਲ ਮਾਨ।
ਧੰਨਵਾਨ ਹੈ, ਸ਼ਾਹੂਕਾਰ ਹੈ, ਇਹ ਆਪ ਆਪਣੇ ਪੱਲਿਓ ਪੈਸਾ ਖਰਚਣ ਨੂੰ ਤਿਆਰ ਹੈ, ਤੇ ਪੱਲਿਓ ਪੈਸਾ ਖਰਚ ਕੇ ਇਹ ਸੋਹਣੇ ਮਕਾਨ ਤੇ ਮੰਦਰ ਬਣਵਾਏਗਾ।
ਨਾਮ ਇਸੀ ਕੇ ਪਰਪੁਰ ਨਾਮੋ ਰਚੋ ਰੁਚ ਬਸਬੇਤ ਧੰਮੋ।
ਅਮਰਦਾਸ ਜੀ ਜਿਹੜਾ ਨਗਰ ਦਾ ਨਾਂ ਹੈ, ਤੁਸੀਂ ਇਹਦੇ ਨਾਂ ਤੇ ਹੀ ਰੱਖਣਾ, ਇਹ ਵੀ ਖੁਸ਼ ਹੋ ਜਾਏਗਾ ਵੀ ਮੇਰੇ ਨਾਂ ਤੇ ਨਗਰ ਵਸਿਆ। ਗੋਂਦਾ ਸੀ ਨਾ ਇਹਦਾ ਨਾਂ, ਤਾਂ ਹੀ ਸਤਿਗੁਰਾਂ ਨੇ ਨਗਰ ਦਾ ਨਾਂ ਵੀ ਰੱਖਿਆ ਸੀ ਪਹਿਲਾਂ ਗੋਇੰਦਵਾਲ, ਗੋਇੰਦ ਗੋਂਦੇ ਦੇ ਨਾਂ ਤੋਂ ਗੋਇੰਦਵਾਲ, ਪਰ ਮਹਾਰਾਜ ਜੀ ਨੇ ਫਿਰ ਬਾਅਦ ਚ ਆਖਿਆ ਇਹ ਗੋਬਿੰਦਵਾਲ ਹੈ, ਗੋਬਿੰਦ ਦੀ ਪੁਰੀ ਹੈ, ਪਰਮੇਸ਼ਰ ਦੀ ਪੁਰੀ ਹੈ। ਮਹਾਰਾਜ ਜੀ ਕਹਿੰਦੇ ਗੋਂਦਾ ਖੱਤਰੀਆ ਧਨਵਾਨ ਹੈ, ਇਹ ਨਗਰ ਵਸਾਏਗਾ, ਪੈਸਾ ਵੀ ਖਰਚੇਗਾ, ਔਰ ਇਹਦੇ ਨਾਂ ਦੇ ਉੱਤੇ ਤੁਸੀਂ ਉਹ ਨਗਰ ਦਾ ਨਾਂ ਰੱਖਣਾ ਹੈ।
ਕਰਤ ਫਰੇਰ ਤੋਂ ਦਾਤੂ ਦਾਤੂ ਸੁਣ ਪ੍ਰੇਤਨ ਕੋ ਇਹ ਡਰ ਪਾਤੂ।
ਦਾਤੂ ਤੇ ਦਾਸੂ ਨੂੰ ਹੁਕਮ ਕੀਤਾ, ਪਰ ਇਹਨਾਂ ਨੇ ਸਾਡਾ ਬਚਨ ਨਹੀਂ ਮੰਨਿਆ, ਇਹ ਸਗੋਂ ਅੱਗੋਂ ਫਰੇਬ ਕਰਦੇ ਨੇ। ਕਹਿੰਦੇ ਜੀ ਸਾਨੂੰ ਭੂਤਾਂ ਪ੍ਰੇਤਾਂ ਦਾ ਡਰ ਹੈ, ਅਸੀਂ ਨੀ ਉੱਥੇ ਜਾ ਕੇ ਰਹਿਣਾ, ਉੱਥੇ ਜਾ ਕੇ ਵਸਣਾ। ਇਹਨਾਂ ਨੇ ਇਨਕਾਰ ਕੀਤਾ।
ਮੈਂ ਤਾਂ ਜਨ ਤੇ ਗੁਰੂ ਪ੍ਰਤਾਪ ਕਰਨ ਹਾਰ ਕੋ ਜਾ ਮੈਂ ਆਪੋ।
ਗੁਰੂ ਦਾ ਪ੍ਰਤਾਪ ਨਹੀਂ ਜਾਣਦੇ ਵੀ ਗੁਰੂ ਦੀ ਮਹਿਮਾ ਕਿੱਡੀ ਵੱਡੀ ਹੈ। ਇਹ ਆਪਣੇ ਆਪ ਨੂੰ ਇਹ ਕਰਤਾ ਸਮਝਦੇ ਨੇ ਵੀ ਜਿਵੇਂ ਭੂਤਾਂ ਪ੍ਰੇਤਾਂ ਨਾਲ ਇਹਨਾਂ ਨੇ ਲੜਨਾ ਸੀ, ਉੱਥੇ ਤੇ ਗੁਰੂ ਘਰ ਦੀ ਕਲਾ ਕੰਮ ਕਰਨੀ ਹੈ, ਪਰ ਇਹਨਾਂ ਨੂੰ ਗੁਰੂ ਘਰ ਦੇ ਪ੍ਰਤਾਪ ਦਾ ਨਹੀਂ ਪਤਾ, ਗੁਰੂ ਘਰ ਦੀ ਮਹਿਮਾ ਦਾ ਨਹੀਂ ਪਤਾ।
ਇਮ ਸਮਝਾਏ ਸੰਗ ਤਿਸ ਤੀਨੋ ਤਬ ਸ਼੍ਰੀ ਅਮਰ ਚਲੇ ਰਸ ਪੀਨੋ।
ਇਹਨਾਂ ਦੇ ਮਨ ਚ ਤਰਾਸ ਹੈ, ਡਰ ਹੈ, ਤੇ ਸ਼੍ਰੀ ਅਮਰਦਾਸ ਜੀ ਤੁਸੀਂ ਜਾਓ, ਇਹ ਆਪਣੇ ਮਨ ਚ ਸੋਚ ਕੇ ਵੀ ਕਰਨ ਕਰਾਉਣ ਵਾਲਾ ਗੁਰੂ ਆਪ ਹੈ, ਮੈਂ ਕੁਝ ਵੀ ਨਹੀਂ, ਕਰਨ ਕਰਾਉਣ ਵਾਲਾ ਗੁਰੂ ਆਪ ਹੈ, ਇਹ ਸਮਝ ਕੇ ਤੁਸੀਂ ਜਾਓ। ਏਦਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਸਮਝਾਇਆ, ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਤੋਂ ਚੱਲ ਪਏ।
ਪ੍ਰੇਮ ਸਰੋਵਰ ਔਰ ਕੇ ਮਾਈ ਸ਼ਰਧਾ ਆਲ ਬਾਲ ਹੈ ਜਾਈ।
ਖਾਲਸਾ ਜੀ ਹਿਰਦੇ ਵਿਚ ਪ੍ਰੇਮ ਰੂਪੀ ਦਰਖਤ ਉੱਗਿਆ ਹੋਇਆ, ਮਾਨੋ ਸ਼ਰਧਾ ਦਾ ਆਲ ਬਾਲ ਆਲੇ ਦੁਆਲਾ ਖਿਲਾਰਾ, ਜਿਵੇਂ ਪੱਤੇ ਹੁੰਦੇ ਨੇ ਦਰਖਤ ਤੇ, ਏਦਾਂ ਕਹਿੰਦੇ ਹਿਰਦੇ ਰੂਪੀ ਪ੍ਰੇਮ ਦੇ ਦਰਖਤ ਦੇ ਆਲੇ ਦੁਆਲੇ ਸ਼ਰਧਾ ਰੂਪੀ ਪੱਤੇ ਲੱਗੇ ਹੋਏ ਨੇ।
ਗੁਰ ਆਇਸ ਕੇ ਨੀਤੀ ਅਨੁਸਾਰੀ ਯਹੀ ਸੰਚਵੇ ਕੋ ਬਰ ਬਾਰੇ।
ਆਗਿਆ ਵਿਚ ਚੱਲਣਾ ਇਹੀ ਜਲ ਸਿੰਚਿਆ ਹੋਇਆ ਜੜਾਂ ਦੇ ਵਿਚ, ਗੁਰੂ ਆਗਿਆ ਵਿਚ ਚੱਲਣਾ ਇਹੀ ਇਸ ਦਰਖਤ ਦੀ ਜੜ ਨੂੰ ਪਾਣੀ ਪਾਉਣਾ ਹੈ।
ਇਸ ਦਿਨ ਚਿਤੋਂ ਬਲਕਲ ਹੈ ਦਿੜ ਜੜ ਸਦਾ ਭਗਤ ਮੈਂ
ਪ੍ਰਤੀ ਯਾਦ ਕਰਨਾ ਗੁਰੂ ਨੂੰ, ਇਹੀ ਮਨ ਨੂੰ ਇਸ ਦਰਖਤ ਦੇ ਆਲੇ ਦੁਆਲੇ ਛਿੱਲ ਹੈ, ਜਿਵੇਂ ਬਲਕਲ ਛਿੱਲ ਹੁੰਦੀ ਹੈ, ਕਹਿੰਦੇ ਛਿੱਲ ਹੈ ਇਸ ਦਰਖਤ ਦੀ ਪ੍ਰੇਮ ਰੂਪੀ ਦਰਖਤ ਦੀ।
ਸਤਸੰਤੋ ਕੇ ਆਦਿ ਗੁਣ ਸਾਰੇ ਕਿਉਂ ਦਿਸ਼ਨ ਬਿਸਤਰ ਤੁਸੋ ਡਾਰੇ।
ਸੰਤੋਖ ਦਇਆ ਖਿਮਾ ਏ ਜਿਤਨੇ ਸ਼ੁਭ ਗਿਣ ਨੇ, ਮਾਨੋ ਇਹ ਦਰਖਤ ਦੇ ਚਾਰੇ ਪਾਸੇ ਸੋਹਣੇ ਫੁੱਲ ਤੇ ਫਲ ਲੱਗੇ ਹੋਏ ਨੇ।
ਆਤਮ ਗਿਆਨ ਮਾ ਫਲ ਲਾਗੇ ਰਸ ਆਨੰਦ ਪ੍ਰਾਪਤ ਵਡ ਭਾਗੇ।
ਗਿਆਨ ਰੂਪੀ ਫਲ ਇਸ ਪ੍ਰੇਮ ਰੂਪੀ ਦਰਖਤ ਨੂੰ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿਚ ਆਤਮਾ ਦਾ ਰਸ ਮਿਲਿਆ ਹੋਇਆ, ਜਿਵੇਂ ਫਲ ਦੇ ਵਿਚ ਰਸ ਹੁੰਦਾ ਹੈ, ਏਦਾਂ ਇਸ ਆਤਮ ਰਸ ਰੂਪੀ ਫਲ ਦੇ ਵਿਚ ਭਾਰੀ ਰਸ ਹੈ।
ਅਸਤਰ ਪ੍ਰੇਮ ਵਰਧਬੋ ਭਾਓ ਔਰ ਸ਼੍ਰੀ ਅਮਰ ਅਚਲ ਬਰਥਾਓ।
ਪ੍ਰੇਮ ਦਾ ਦਰਖਤ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਵਿਚ ਦਿਨ ਪ੍ਰਤੀ ਦਿਨ ਵਧ ਰਿਹਾ, ਉਹ ਪ੍ਰੇਮ ਦਾ ਦਰਖਤ ਵਿਸ਼ਾਲ ਹੁੰਦਾ ਜਾ ਰਿਹਾ।
ਚਲਵੇ ਸਮੇਂ ਨੀਰ ਭਰ ਆਵਾ ਨਮੋ ਕਰਤ ਪਦ ਪਦਮ ਪਿਘਾਵਾ।
ਖਾਲਸਾ ਜੀ ਜਦੋਂ ਗੁਰੂ ਅਮਰਦਾਸ ਸਾਹਿਬ ਚੱਲਣ ਲੱਗੇ ਨਾ, ਹੁਕਮ ਹੈ ਗੁਰੂ ਦਾ, ਮੋੜ ਕਿਵੇਂ ਸਕਦੇ ਸੀ ਵੀ ਜਾਓ ਨਗਰ ਵਸਾਓ। ਜਦੋਂ ਚੱਲਣ ਲੱਗੇ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਨੇਤਰ ਭਰ ਆਏ। ਵਿਛੋੜੇ ਦਾ ਦੁੱਖ ਬੜਾ ਡਾਢਾ ਹੁੰਦਾ ਹੈ ਜਿਹੜਾ ਚੱਲਿਆ ਨਹੀਂ ਜਾਂਦਾ। ਤੇ ਕਹਿੰਦੇ ਜਦੋਂ ਚੱਲੇ ਤੇ ਨੇਤਰ ਭਰ ਆਏ ਆਪਣੀਆਂ ਅੱਖਾਂ ਦੇ ਹੰਝੂਆਂ ਨਾਲ ਗੁਰੂ ਅੰਗਦ ਸਾਹਿਬ ਦੇ ਪਵਿੱਤਰ ਚਰਨ ਧੋ ਦਿੱਤੇ।
ਮਿਲਿਓ ਰਹੇ ਬੀਤਿਓ ਚਿਰ ਕਾਲਾ, ਵਿਛੜਨ ਤੇ ਦੁੱਖ ਲਿਓ ਵਿਸਾਲਾ।
12 ਸਾਲ ਹੋ ਗਏ ਸੀ ਇੱਥੇ ਰਹਿੰਦਿਆਂ, 12 ਸਾਲਾਂ ਚ ਇੱਕ ਦਿਨ ਵੀ ਕਦੇ ਗੁਰੂ ਨੂੰ ਛੱਡ ਕੇ ਨਹੀਂ ਸੀ ਗਏ। ਅੱਜ 12 ਸਾਲਾਂ ਬਾਅਦ ਵਿਛੋੜਾ ਪੈਣ ਲੱਗਾ ਤੇ ਹੁਣ ਕਿਵੇਂ ਚੱਲਣ, ਹੁਣ ਉਹ ਵਿਛੋੜੇ ਦੇ ਦਰਦ ਨੂੰ ਉਸ ਵਿਛੋੜੇ ਦੀ ਪੀੜਾ ਨੂੰ ਅੰਦਰ ਕਿਵੇਂ ਸਹਿਨ ਕਰਨ।
ਹੁਣ ਧੀਰਜ ਦੇ ਅਧਿਕ ਗੁਸਾਈ, ਕਰੇ ਉਹ ਪਠਾਵਨ ਕੋ ਤਿਸ ਛਾਏ।
ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਭੇਜਿਆ, ਪੁਰਖਾ ਜਾਣਾ ਪੈਣਾ ਆਪ ਜੀ ਨੂੰ, ਤੁਹਾਨੂੰ ਨਗਰ ਉਥੇ ਵਸਾਣਾ ਪਏਗਾ।
ਗੁਰ ਸਨਮੁਖ ਮੁਖ ਰਾਖ ਪਿਆਨਾ, ਪਾਛਲ ਦਿਸ਼ਾ ਧਰਤ ਪਗ ਜਾਨਾ।
ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ, ਮੂੰਹ ਸਤਿਗੁਰੂ ਗੁਰੂ ਅੰਗਦ ਸਾਹਿਬ ਵੱਲ ਹੈ ਤੇ ਪਿੱਛੇ ਪਿੱਛੇ ਪੁੱਠੇ ਪੈਰਾਂ ਨਾਲ ਤੁਰਦੇ ਜਾ ਰਹੇ, ਕਿਉਂਕਿ ਗੁਰੂ ਸਾਹਿਬ ਵੱਲ ਪਿੱਠ ਨਹੀਂ ਸੀ ਕਰਦੇ ਕਦੇ। ਜਦੋਂ ਵੀ ਮਹਾਰਾਜ ਜੀ ਕੋਲੋਂ ਜਾਣਾ ਤੇ ਪੁੱਠੇ ਪੈਰੀ ਤੁਰ ਕੇ ਜਾਣਾ ਗੁਰੂ ਅਮਰਦਾਸ ਸਾਹਿਬ ਨੇ, ਇਹ ਨੇਮ ਸੀ। ਕਹਿੰਦੇ ਜਦੋਂ ਸਤਿਗੁਰਾਂ ਦੇ ਸਨਮੁਖੋਂ ਚੱਲੇ ਮੁੱਖ ਗੁਰੂ ਵੱਲ ਔਰ ਪੁੱਠੇ ਪੈਰੀ ਪਿਛਲੇ ਪੈਰੀ ਤੁਰਦੇ ਜਾ ਰਹੇ ਨੇ।
ਇਸ ਪ੍ਰਕਾਰ ਸੁਤ ਪਰਖਨ ਕਰੇ, ਪਰਮ ਸਰਬ ਸਿੱਖਨ ਕੇ ਹਰੇ।
ਸਤਿਗੁਰਾਂ ਨੇ ਆਪਣੇ ਪੁੱਤਰਾਂ ਦੀ ਪਰਖ ਕਰਕੇ ਸਿੱਖਾਂ ਨੂੰ ਵਿਖਾਇਆ, ਜਿਨ੍ਹਾਂ ਸਿੱਖਾਂ ਦੇ ਮਨ ਚ ਭਰਮ ਸੀ ਨਾ ਕਿ ਗੁਰਤਾ ਗੱਦੀ ਬਾਬੇ ਦਾਸੂ ਨੂੰ ਦੇਣੀ ਚਾਹੀਦੀ ਸੀ, ਉਹ ਭਰਮ ਸਿੱਖਾਂ ਦੇ ਹਿਰਦੇ ਚੋਂ ਗੁਰੂ ਸਾਹਿਬ ਨੇ ਕੱਢ ਦਿੱਤਾ ਹੈ।
ਜਾਣਤ ਪਏ ਕਰੀਬੋ ਸੇਵਾ, ਲੀਏ ਰਿਝਾਏ ਅਧਿਕ ਗੁਰ ਦੇਵਾ।
ਜਾਣੇ ਸਿੱਖ ਕਿ ਗੁਰੂ ਸਾਹਿਬ ਨੇ ਬੜੀ ਸੇਵਾ ਕੀਤੀ ਹੈ ਗੁਰੂ ਅਮਰਦਾਸ ਜੀ ਨੇ, ਔਰ ਗੁਰੂ ਅੰਗਦ ਸਾਹਿਬ ਨੂੰ ਆਪਣੇ ਤੇ ਪੂਰਨ ਤੌਰ ਤੇ ਪ੍ਰਸੰਨ ਕਰ ਲਿਆ ਹੈ।
ਗੁਰ ਪਰਮੇਸ਼ਰ ਸੇਵ ਬਸੀਐ, ਜਿਨਕੀ ਹੰਤਾ ਹਿਰਦੇ ਨਸੀਐ।
ਪਰਮੇਸ਼ਰ ਦੀ ਸੇਵਾ ਉਹ ਬੜੀ ਵੱਡੀ ਸੇਵਾ ਹੈ। ਕਹਿੰਦੇ ਗੁਰੂ ਸਾਹਿਬ ਦੀ ਸੇਵਾ ਕਰੀਏ ਤੇ ਗੁਰੂ ਸੇਵਾ ਕਰਨ ਵਾਲਿਆਂ ਦੇ ਵਸੀਕਾਰ ਹੋ ਜਾਂਦੇ ਨੇ। ਜਿਹੜੇ ਸੇਵਕ ਤਨ ਹੰਤਾ ਨੂੰ ਖਤਮ ਕਰਕੇ, ਸਰੀਰ ਦੀ ਹੰਗਤਾ ਨੂੰ ਖਤਮ ਕਰਕੇ ਸੇਵਾ ਕਰਦੇ ਨੇ, ਗੁਰੂ ਉਹਨਾਂ ਦੇ ਵਸ ਚ ਹੋ ਜਾਂਦਾ।
ਕਿਉਂ ਨਾ ਹੋਏ ਤਿਨਕੇ ਅਨਕੋਲੀ, ਸਿਮਰੈ ਜੇ ਔਰ ਸਭ ਕਿਛ ਭੁੱਲੇ।
ਕਿਉਂ ਨਾ ਗੁਰੂ ਉਹਨਾਂ ਦੇ ਵਸ ਹੋਵੇ ਜਿਹੜੇ ਸਭ ਕੁਝ ਭੁਲਾ ਕੇ ਗੁਰੂ ਦਾ ਹੀ ਸਿਮਰਨ ਕਰਦੇ ਨੇ। 12 ਸਾਲ ਚੇਤੇ ਹੀ ਨਹੀਂ ਕੀਤਾ ਆਪਣੇ ਪਰਿਵਾਰ ਨੂੰ ਗੁਰੂ ਅਮਰਦਾਸ ਜੀ ਨੇ, ਤੇ ਫਿਰ ਗੁਰੂ ਵੀ ਉਹਨਾਂ ਦੇ ਵਸ ਕਿਉਂ ਨਾ ਹੋਵੇ।
ਅਮਰੋ ਪਿਤਾ ਪੁੱਤਰ ਹੰਕਾਰ, ਸੇਵ ਭਾਵ ਕੋ ਹਿਰਦੈ ਨਾ ਧਾਰੈ।
ਬਾਬਾ ਦਾਤੂ ਤੇ ਦਾਸੂ ਜੀ ਦੇ ਮਨ ਚ ਹੰਕਾਰ ਸੀ ਵੀ ਗੁਰੂ ਅੰਗਦ ਸਾਹਿਬ ਸਾਡੇ ਪਿਤਾ ਨੇ, ਉਹ ਇਸ ਕਰਕੇ ਆਪਣੇ ਆਪ ਨੂੰ ਪੁੱਤਰ ਸਮਝ ਕੇ ਹੰਕਾਰ ਕਰਦੇ ਸੀ, ਗੁਰੂ ਸਾਹਿਬ ਜੀ ਦੀ ਸੇਵਾ ਨਹੀਂ ਸਨ ਕਰਦੇ, ਭਾਵਨਾ ਸਹਿਤ ਸੇਵਾ ਨਹੀਂ ਸੀ ਹਿਰਦੇ ਚ ਧਾਰਨ ਕਰਦੇ।
ਜਿਮ ਸ਼੍ਰੀ ਨਾਨਕ ਦੀਨਸ ਦਾਸ, ਸ਼੍ਰੀ ਚੰਦ ਰਾਜ ਲਖਮੀ ਦਾਸ।
ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦਾਸ ਨੂੰ ਗੁਰਿਆਈ ਦਿੱਤੀ ਗੁਰੂ ਅੰਗਦ ਸਾਹਿਬ ਨੂੰ, ਆਪਣੇ ਸੱਕੇ ਪੁੱਤਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਨੂੰ ਤਿਆਗ ਕੇ ਆਪਣੇ ਸੇਵਕ ਨੂੰ ਗੁਰਿਆਈ ਦਿੱਤੀ ਸੀ।
ਤੈਸੇ ਇਨੋ ਤੀਨ ਸਭ ਜਾਨੀ, ਲਿਓ ਪਰਮ ਪਦ ਸੇਵਾ ਥਾਨੇ।
ਧੰਨ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਦਾਸ ਨੂੰ ਗੁਰਿਆਈ ਦਿੱਤੀ ਗੁਰੂ ਅਮਰਦਾਸ ਜੀ ਨੂੰ, ਆਪਣੇ ਪੁੱਤਰਾਂ ਨੂੰ ਬਾਬੇ ਦਾਤੂ ਤੇ ਦਾਸੂ ਨੂੰ ਨਹੀਂ। ਕਿਉਂ? ਕਿਉਂਕਿ ਉਸ ਗੁਰਿਆਈ ਦੇ ਹੱਕਦਾਰ ਨਹੀਂ ਸਨ, ਉਸ ਗੁਰਿਆਈ ਦੇ ਅਧਿਕਾਰੀ ਨਹੀਂ ਸਨ।
ਇਤਿਹਾਦਿਕ ਸਿੱਖ ਆਪਸ ਮਾਏ, ਸ੍ਰੀ ਗੁਰ ਕਰੇ ਅਨਚਿਤੀ ਨਾਏ।
ਸਿੱਖ ਆਪਸ ਵਿਚ ਗੱਲਾਂ ਕਰਦੇ ਨੇ, ਕਹਿੰਦੇ ਜੀ ਗੁਰੂ ਕਦੇ ਅਨੁਚਿਤ ਨਹੀਂ ਕਰ ਸਕਦਾ, ਗੁਰੂ ਜੋ ਕਰਦਾ ਉਚਿਤ ਕਰਦਾ। ਇੱਦਾਂ ਸਿੱਖ ਆਪਸ ਵਿਚ ਬਚਨ ਬਿਲਾਸ ਕਰ ਰਹੇ ਨੇ। ਇਧਰ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਨਗਰ ਵਸਾਉਣ ਜਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਕਥਾ ਕਥਨ ਕਰਦਿਆਂ ਹੋਈ